ਉਹਨਾਂ ਨੂੰ ਤੂੰ ਆਪਣਾ ਪਿਤਾ ਸਮਝਣਾ ਹੈ। ਇਸ ਪ੍ਰਕਾਰ ਦੀਆਂ ਆਪਣੇ ਪੁੱਤਰ ਲਛਮਣ ਨੂੰ ਮਾਤਾ ਸਮਿਰਤਾ ਮਾਤਾ ਸੁਮਿਤਰਾ ਸਿੱਖਿਆਵਾਂ ਦੇ ਰਹੀ ਹੈ। ਕੱਲ ਇੱਥੋਂ ਤੱਕ ਕਥਾ ਪਹੁੰਚੀ ਸੀ, ਅੱਜ ਇੱਥੋਂ ਅੱਗੇ ਮੈਂ ਪ੍ਰਾਰੰਭ ਕਰਦਾ ਹਾਂ। ਆਵਦ ਤਹਾਂ ਜਹਾਂ ਰਾਮ ਨਿਵਾਸੂ, ਤਹ ਦਿਵਸ ਜਹ ਪਾਣ ਪਰ ਕਾਸੂ। ਮਾਤਾ ਸੁਮਿਤਰਾ ਨੇ ਲਛਮਣ ਨੂੰ ਆਖਿਆ ਹੈ ਕਿ ਅਯੁੱਧਿਆਪੁਰੀ ਉਥੇ ਹੀ ਹੋਵੇਗੀ ਜਿੱਥੇ ਕਿ ਭਗਵਾਨ ਰਾਮ ਜੀ ਦਾ ਨਿਵਾਸ ਹੋਵੇਗਾ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਆਖਿਆ ਕਿ ਉਥੇ ਹੀ ਦਿਨ ਮੰਨਿਆ ਜਾਂਦਾ ਹੈ ਜਿੱਥੇ ਸੂਰਜ ਦਾ ਪ੍ਰਕਾਸ਼ ਹੁੰਦਾ ਹੈ। ਜੋ ਪੈਸੀਆ ਰਾਮ ਬਣ ਜਾਹੀ, ਆਵਦ ਤੁਮਾਰ ਕਾਜ ਕਛ ਨਾਹੀ। ਆਖਿਆ ਮਾਤਾ ਸੁਮਿਤਰਾ ਨੇ ਕਿ ਜੇਕਰ ਸੀਤਾ ਤੇ ਰਾਮ ਦੋਵੇਂ ਬਣ ਦੇ ਵਿੱਚ ਜੰਗਲ ਦੇ ਵਿੱਚ ਜਾ ਰਹੇ ਨੇ ਤੇ ਫਿਰ ਹੇ ਲਛਮਣ ਅਯੋਧਿਆ ਨਗਰੀ ਦੇ ਵਿੱਚ ਤੇਰਾ ਕੋਈ ਵੀ ਕੰਮ ਨਹੀਂ। ਜੇਕਰ ਉਹ ਜਾ ਰਹੇ ਨੇ ਤੇ ਤੈਨੂੰ ਵੀ ਉਹਨਾਂ ਦੇ ਨਾਲ ਜਰੂਰ ਜਾਣਾ ਚਾਹੀਦਾ। ਇਸ ਪ੍ਰਕਾਰ ਦੇ ਨਾਲ ਮਾਤਾ ਸੁਮਿਤਰਾ ਨੇ ਆਖਿਆ, ਆਵਦ ਤਾਂ ਉਹੀ ਮੁਕਾਮ ਜਿਸ ਥਾਂ ਰਾਮ ਜੀ ਚੜੇ, ਦਿਵਸ ਉਸ ਥਾਨ ਜਿਸ ਥਾਂ ਭਾਨ ਹੈ। ਜੇ ਜਾਵਣ ਸਿਆ ਰਾਮ ਵਣ ਦੇ ਵਾਸ ਹਿੱਤ, ਕੀਕਣ ਹੋਏ ਨਿਵਾਸ ਮਹਿਲਾਂ ਵਿੱਚ ਤੁਧ। ਕੰਮ ਕੀ ਤੇਰਾ ਖਾਸ ਐਥੇ ਅਵਧ ਵਿੱਚ, ਪਿਆਰੇ ਨੇ ਗੁਰਮਾਤ ਤੇ ਪਿਤਾ ਪਿਆਰੜਾ। ਤੇਰਾ ਅਯੁੱਧਿਆ ਨਗਰੀ ਦੇ ਵਿੱਚ ਹੇ ਲਛਮਣ ਕੋਈ ਵੀ ਕੰਮ ਨਹੀਂ। ਗੁਰ ਪਿਤ ਮਾਤ ਬਾਂਦ ਸੁਰ ਸਾਈ, ਸੇ ਅਹ ਸਕਲ ਪ੍ਰਾਣ ਕੀ ਨਾਈ। ਇਸ ਤੋਂ ਇਲਾਵਾ ਉਹਨਾਂ ਨੇ ਮਾਤਾ ਸੁਮਿਤਰਾ ਨੇ ਆਖਿਆ ਕਿ ਗੁਰੂ ਪਿਤਾ ਮਾਤਾ ਭਰਾ ਦੇਵਤਾ ਤੇ ਸਵਾਮੀ ਇਹਨਾਂ ਸਭ ਦੀ ਸੇਵਾ ਪ੍ਰਾਣਾ ਦੇ ਵਾਂਗ ਕਰਨੀ ਚਾਹੀਦੀ। ਰਾਮ ਪ੍ਰਾਣ ਪ੍ਰਿਯ ਜੀਵਨ ਜੀ ਕੇ, ਸਵਾਰਥ ਰਹਿਤ ਸਖਾ ਸਭ ਹੀ ਕੇ। ਤੇ ਜਿਹੜੇ ਭਗਵਾਨ ਰਾਮ ਚੰਦਰ ਜੀ ਨੇ ਉਹ ਪ੍ਰਾਣਾ ਤੋਂ ਪਿਆਰੇ ਨੇ, ਇਸ ਤੋਂ ਇਲਾਵਾ ਉਹ ਜੀਵਾਂ ਦੇ ਵੀ ਜੀਵਨ ਨੇ, ਕਿਉਂਕਿ ਸਭ ਦੇ ਸਵਾਰਥ ਉਹ ਸਾਰਿਆਂ ਦੇ ਭਗਵਾਨ ਸਵਾਰਥ ਤੋਂ ਬਗੈਰ ਮਿੱਤਰ ਨੇ। ਮਿੱਠੇ ਹੱਬੋ ਸਾਕ ਸੰਬੰਧੀ ਆਪਣੇ, ਸੇਵਾ ਕਰੋ ਸੁਜਾਨ ਸਮਝੋ ਪ੍ਰਾਣ ਨਿਜ। ਮਿੱਠੇ ਨੇ ਜਗ ਪ੍ਰਾਣ ਤੇ ਪ੍ਰਾਣੋ ਮਿੱਠੜੇ, ਇਹੋ ਜਿੰਦ ਤੇ ਜਾਣ ਮੇਰੇ ਪ੍ਰਾਣ ਜੀ। ਇਹੋ ਮਿੱਤ ਨਿਸ਼ਕਾਮ ਸਾਰੇ ਜਗ ਦੇ, ਨਿਸ਼ਕਾਮ ਰੂਪ ਦੇ ਵਿੱਚ ਜਿਹੜੇ ਭਗਵਾਨ ਰਾਮ ਨੇ ਉਹ ਸਾਰਿਆਂ ਦੇ ਭਾਵ ਕੇ ਹਿੱਤ ਕਰਨ ਵਾਲੇ ਮਿੱਤਰ ਨੇ। ਪੂਜਨੀਯ ਪ੍ਰਿਯ ਪਰਮ ਜਹਾਂ ਤੇ, ਸਭ ਮਾਨ ਰਾਮ ਕੇ ਨਾਤੇ। ਜਿੱਥੋਂ ਤੱਕ ਵੀ ਪੂਜਣ ਯੋਗ ਅਤੇ ਪਰਮ ਪਿਆਰੇ ਲੋਕ ਨੇ ਉਹ ਸਾਰੇ ਰਾਮ ਜੀ ਦੇ ਨਾਤੇ ਮੰਨਣ ਯੋਗ ਹੀ ਨੇ। ਅਸ ਜੀਆਂ ਜਾਣ ਸੰਗ ਬਣ ਜਾਹੂ, ਲੇਹੋ ਤਾਤ ਜਗ ਜੀਵਨ ਲਾਹੂ। ਮਾਤਾ ਸੁਮਿਤਰਾ ਜੀ ਲਛਮਣ ਨੂੰ ਕਹਿੰਦੇ ਨੇ ਕਿ ਆਪਣੇ ਹਿਰਦੇ ਦੇ ਵਿੱਚ ਐਸਾ ਸਮਝ ਕੇ ਐਸਾ ਜਾਣ ਕੇ ਹੇ ਪਿਆਰੇ ਪੁੱਤਰਾ, ਤੂੰ ਭਗਵਾਨ ਰਾਮ ਜੀ ਦੇ ਨਾਲ ਹੀ ਬਣ ਨੂੰ ਜਾ ਅਤੇ ਜਗਤ ਦੇ ਵਿੱਚ ਜੀਣ ਦਾ ਜਿਹੜਾ ਲਾਭ ਹੈ ਉਸ ਨੂੰ ਪੂਰੇ ਤਰੀਕੇ ਦੇ ਨਾਲ ਪ੍ਰਾਪਤ ਕਰ ਲੈ, ਲਾਭ ਉਠਾ ਲੈ। ਜੋ ਵੀ ਸਾਕ ਸੰਬੰਧ ਦਿਸੇ ਪੂਜ ਨੇਕ, ਰਮੇ ਰਾਮ ਸਭ ਧਾਮ ਤਾਈਓ ਇਖਟੇ ਤਾਈਓ ਇਠੜੇ। ਪਰਮ ਪਰਵਾਹ ਪਰਮ ਪਵਿੱਤਰ ਨਾਮ ਹੈ ਸ੍ਰੀ ਰਾਮ ਦਾ, ਜੀਵਨ ਹੈ ਜਗਨਾਥ ਕੇ ਚੇਤਨ ਜੋਤ ਏ। ਮੈਂ ਜਾਵਾਂ ਬਲਿਹਾਰੇ ਐਸੇ ਪੁੱਤ ਤੋਂ, ਜਾਵੀ ਢਿੱਲ ਨਾ ਲਾਵੀ ਲੈ ਬਣਵਾਸ ਤੂੰ। ਇਸ ਗੱਲ ਦੇ ਵਿੱਚ ਮਾਤਾ ਸੁਮਿਤਰਾ ਜੀ ਕਹਿੰਦੀ ਹੈ ਕਿ ਤੈਨੂੰ ਰਤਾ ਵੀ ਨਹੀਂ ਢਿੱਲ ਲਾਉਣੀ ਚਾਹੀਦੀ। ਸੁਫਲਾ ਜਨਮ ਕਰਾਵੇ ਅੰਮੀ ਵਾਰ ਨੇ, ਛਲ ਤੇ ਕਪਟ ਨਿਵਾਰ ਪਕੜੇ ਚਰਨ ਜੋ। ਤੂੰ ਛਲ ਤੇ ਕਪਟ ਨੂੰ ਨਿਵਾਰ ਕੇ ਜਿਹੜੇ ਭਗਵਾਨ ਰਾਮ ਦੇ ਚਰਨ ਫੜ ਲੈ ਨੇ, ਇਹ ਮੈਨੂੰ ਬਹੁਤ ਚੰਗਾ ਲੱਗੇ। ਪੂਰ ਪਾ ਜਗ ਪਾਪਾਨ ਪਯੋ ਮੋਹ ਸਮੇਤ ਬਲ ਜਾਊ ਜੋ ਤੁਮਰੇ ਮਨ ਛਾੜ ਚਲ ਕੀਨ ਰਾਮ ਪਦ ਠਾਊ। ਭਾਵ ਕੇ ਹੇ ਪੁੱਤਰ ਮੈਂ ਬਲਿਹਾਰੀ ਜਾਂਦੀ ਹਾਂ, ਮੇਰੇ ਸਮੇਤ ਤੂੰ ਪਰਮ ਸੁਭਾਗ ਦਾ ਪਾਤਰ ਹੋ ਗਿਆ ਜੋ ਤੇਰੇ ਚਿੱਤ ਦੇ ਵਿਚ ਛਲ ਛੱਡ ਕੇ ਰਾਮ ਚੰਦਰ ਜੀ ਦੇ ਚਰਨਾਂ ਦੇ ਵਿਚ ਤੂੰ ਆਪਣਾ ਸਥਾਨ ਬਣਾ ਲਿਆ। ਪੁੱਤਰਵਤੀ ਜੁਬਤੀ ਜਗ ਸੋਈ ਰਗਪਤ ਭਗਤ ਜਾਸ ਸੁਤ ਹੋਈ। ਮਾਤਾ ਸੁਮਿਤਰਾ ਜੀ ਕਹਿੰਦੇ ਨੇ ਕਿ ਸੰਸਾਰ ਦੇ ਵਿਚ ਪੁੱਤਰਵਤੀ ਉਹੀ ਇਸਤਰੀ ਮੰਨੀ ਜਾਂਦੀ ਹੈ ਜਿਹਦਾ ਪੁੱਤਰ ਰਘੂਨਾਥ ਜੀ ਦਾ ਭਗਤ ਹੋਵੇ। ਨਤਰ ਬਾਂਜ ਪਲ ਬਾਦ ਬਿਆਨੀ ਰਾਮ ਬਿਮੁਖ ਸੁਤ ਤੇ ਹਿਤ ਜਾਨੀ। ਜੋ ਇਸਤਰੀ ਭਗਵਾਨ ਰਾਮ ਜੀ ਤੋਂ ਬੇਮੁਖ ਪੁੱਤਰ ਨੂੰ ਜਿਹੜੀ ਮਾਂ ਭਗਵਾਨ ਰਾਮ ਜੀ ਤੋਂ ਬੇਮੁਖ ਪੁੱਤਰ ਪ੍ਰਤੀ ਆਪਣਾ ਹਿੱਤ ਜਨਾਉਂਦੀ ਹੈ ਉਹ ਤਾਂ ਮਾਂ ਬਾਂਝ ਹੀ ਚੰਗੀ ਹੈ, ਭਾਵ ਕਿ ਉਹਦੇ ਘਰ ਤੇ ਕੋਈ ਔਲਾਦ ਹੀ ਨਾ ਹੋਵੇ ਐਸਾ ਹੀ ਚੰਗਾ ਹੈ। ਉਹਦੇ ਉਸਦਾ ਪਸ਼ੂ ਵਾਂਗ ਸੰਤਾਨ ਪੈਦਾ ਕਰਨਾ ਬਿਲਕੁਲ ਵਿਅਰਥ ਹੋਵੇਗਾ। ਪੁੱਤਰਵਤੀ ਉਹ ਨਾਰ ਜਗ ਤੇ ਸੋਭਦੀ ਗੋਦ ਖਿਡਾਵੇ ਬਾਲ ਸੇਵਕ ਰਾਮ ਦਾ ਭਗਤ ਰਾਮ ਬਿਨ ਬਾਲ ਨਾ ਬਾਲ ਖਿਆਲ ਕਰ ਬਾਂਝ ਭਲੀ ਹੈ ਨਾਰ ਪੁੱਤ ਸਪੁੱਤ ਬਿਨ ਬੇਮੁਖ ਦੀ ਕੀ ਕਾਰ ਪਸ਼ੂ ਪ੍ਰੇਤ ਜਿਉ ਐਸੇ ਪੁੱਤ ਬੇਕਾਰ ਵਿਚ ਸੰਸਾਰ ਦੇ। ਐਸੇ ਪੁੱਤਰ ਮਾਵਾਂ ਦੇ ਬੇਕਾਰ ਨੇ ਜਿਹੜੇ ਕਿ ਭਗਵਾਨ ਰਾਮ ਜੀ ਤੋਂ ਬੇਮੁਖ ਨੇ। ਤੁਮਰੇ ਹੋ ਭਾਗ ਰਾਮ ਬਣ ਜਾਹੀ ਦੂਸਰ ਹੇਤ ਤਾਤ ਕਛ ਨਾਹੀ। ਮਾਤਾ ਸੁਮਿਤਰਾ ਜੀ ਨੇ ਆਖਿਆ ਹੈ ਕਿ ਹੇ ਲਛਮਣ ਤੇਰੇ ਭਾਗਾਂ ਦੇ ਨਾਲ ਹੀ ਰਾਮ ਚੰਦਰ ਜੀ ਬਣਾ ਦੇ ਵੱਲ ਜਾ ਰਹੇ ਨੇ, ਹੇ ਪਿਆਰਿਆ ਦੂਜਾ ਹੋਰ ਕੋਈ ਉਹਨਾਂ ਦਾ ਬਣ ਦੇ ਵਿਚ ਜਾਣ ਦਾ ਕੋਈ ਕਾਰਨ ਨਹੀਂ। ਸਕਲ ਸੁਕ੍ਰਿਤ ਕਰ ਬੜ ਫਲ ਏਹੂ ਰਾਮ ਸਿਆ ਪਦ ਸਹਿਜ ਸਨੇਹੂ। ਮਾਤਾ ਕਹਿੰਦੀ ਹੈ ਕਿ ਸਾਰਿਆਂ ਪੁੰਨਾਂ ਦਾ ਵੱਡਾ ਫਲ ਇਹੋ ਹੈ ਕਿ ਭਗਵਾਨ ਰਾਮ ਚੰਦਰ ਜੀ ਦੇ ਚਰਨਾਂ ਦੇ ਵਿਚ ਸੁਭਾਵਕ ਹੀ ਤੇਰਾ ਪ੍ਰੇਮ ਹੋਵੇਗਾ। ਇਸ ਪ੍ਰਕਾਰ ਦੇ ਬਚਨ ਮਾਤਾ ਸੁਮਿਤਰਾ ਜੀ ਕਹਿ ਰਹੇ ਨੇ। ਚੰਗੇ ਭਾਗ ਸੁਜਾਨ ਤੇਰੇ ਵਾਸਤੇ ਰਾਮ ਲਿਆ ਬਣ ਵਾਸ ਨਿਸ਼ਚੇ ਜਾਣ ਲੈ ਪੁੰਨ ਕਰਮ ਦਾ ਫਲ ਮਿਲਿਆ ਤੁਧ ਨੂੰ ਰੱਜ ਕੇ ਸੇਵ ਕਮਾਵੀ ਵਣਚਿਤ ਬੱਚਿਆ। ਹੇ ਮੇਰੇ ਬੱਚਿਆ ਤੂੰ ਰੱਜ ਕੇ ਭਗਵਾਨ ਦੀ ਸੇਵਾ ਕਰਨੀ। ਰਾਮ ਰੋਸ਼ ਇਰਛਾ ਮਦ ਮੋਹੂ ਜਨ ਸਪਨਿਓ ਇਨ ਕੇ ਬਸ ਹੋਹੂ। ਇਸ ਤੋਂ ਇਲਾਵਾ ਦੁਐਸ਼ ਰੋਸ ਈਰਖਾ ਮਦ ਮੋਹ ਇਹਨਾਂ ਦੇ ਵਸ ਸੁਪਨੇ ਦੇ ਵਿਚ ਹੀ ਸੁਪਨੇ ਦੇ ਵਿਚ ਵੀ ਹੇ ਮੇਰੇ ਪੁੱਤਰਾ ਨਾ ਹੋਵੀ। ਸਕਲ ਪ੍ਰਕਾਰ ਬੇਕਾਰ ਬਿਹਾਈ ਮਨ ਕ੍ਰਮ ਬਚਨ ਕਰਿਓ ਸੇਵ ਕਾਈ। ਸਾਰੇ ਪ੍ਰਕਾਰਾਂ ਦੇ ਵਿਕਾਰਾਂ ਦਾ ਤਿਆਗ ਕਰਕੇ ਤੇ ਮਨ ਬਚਨ ਤੇ ਕਰਮ ਕਰਕੇ ਤੂੰ ਭਗਵਾਨ ਰਾਮ ਚੰਦਰ ਜੀ ਦੀ ਹਮੇਸ਼ਾ ਸੇਵਾ ਕਰਨੀ। ਕਾਮ ਕ੍ਰੋਧ ਹੰਕਾਰ ਮੋਹ ਤੇ ਲੋਭ ਮਨ ਭੁੱਲ ਨਾ ਕਿਤੇ ਲਿਆਵੀ ਸੁਪਨੇ ਵਿਚ ਵੀ ਤਜ ਕੇ ਦੋਸ਼ ਵਿਕਾਰ ਨਿਸ਼ਚਾ ਧਾਰ ਕੇ ਤਨ ਮਨ ਅਰਪ ਵਿਖਾਈ ਸੱਚੇ ਸੇਵਕਾ। ਤੂੰ ਸੱਚਾ ਸੇਵਕ ਬਣ ਕੇ ਵਿਖਾਉਣਾ ਆਪਣੇ ਤਨ ਮਨ ਤੇ ਧਨ ਨੂੰ ਭਗਵਾਨ ਦੇ ਚਰਨਾਂ ਦੇ ਵਿਚ ਅਰਪਣ ਕਰਕੇ। ਤੁਮ ਕੋ ਬਨ ਸਭ ਭਾਂਤ ਸੁਪਾਸੂ ਸੰਗ ਪਿਤ ਮਾਤ ਰਾਮ ਸਿਆ ਜਾਸੂ। ਮਾਤਾ ਸੁਮਿਤਰਾ ਜੀ ਕਹਿੰਦੇ ਨੇ ਕਿ ਹੇ ਲਛਮਣ ਤੈਨੂੰ ਬਣ ਦੇ ਵਿਚ ਹਰ ਇਕ ਪ੍ਰਕਾਰ ਦੇ ਨਾਲ ਆਰਾਮ ਹੀ ਹੋਵੇਗਾ ਕਿਉਂਕਿ ਤੇਰੇ ਨਾਲ ਤੇਰੀ ਮਾਤਾ ਸੀਤਾ ਤੇ ਤੇਰੇ ਨਾਲ ਤੇਰੇ ਪਿਤਾ ਸਰੂਪ ਭਗਵਾਨ ਰਾਮ ਜੀ ਹੋਣਗੇ। ਜੇ ਨਾ ਰਾਮ ਬਣ ਲਹਿ ਕਲੇਸੂ ਸੁਤ ਸੋਇ ਕਰਿਓ ਇਹ ਉਪਦੇਸੂ। ਇਸ ਤੋਂ ਇਲਾਵਾ ਮਾਤਾ ਸੁਮਿਤਰਾ ਨੇ ਆਖਿਆ ਕਿ ਇਹ ਮੇਰੇ ਪਿਆਰੇ ਪੁੱਤਰ ਤੂੰ ਉਹੀ ਕੰਮ ਕਰਨਾ ਹੈ ਜਿਹਦੇ ਨਾਲ ਰਾਮ ਜੀ ਬਣਦੇ ਵਿੱਚ ਜੰਗਲ ਦੇ ਵਿੱਚ ਕਿਸੇ ਪ੍ਰਕਾਰ ਦਾ ਕਲੇਸ਼ ਤੇ ਦੁੱਖ ਨਾ ਪ੍ਰਾਪਤ ਕਰਨ। ਮੇਰਾ ਇਹ ਮੇਰੇ ਪਿਆਰਿਆ ਪੁੱਤਰਾ ਇਹੀ ਤੈਨੂੰ ਚੰਗਾ ਉਪਦੇਸ਼ ਹੈ। ਹੋਵੇ ਸਦਾ ਆਨੰਦ ਬਣ ਵਿੱਚ ਤੁਧ ਨੂੰ ਦੁੱਖ ਕੀ ਬਾਲ ਮੁਕੰਦ ਜੋ ਤੇਰੇ ਨਾਲ ਨੇ। ਸੀਤਾ ਮਾਂ ਦੇ ਤੁਲ ਪਿਤਾ ਸ੍ਰੀ ਰਾਮ ਜੋ ਇਹ ਦੋਵੇਂ ਤੁਧ ਪਾਸ ਫਿਰ ਦੁੱਖ ਕਾਸ ਦਾ ਓਹੀਓ ਕਾਰ ਕਰਾਈ ਵਧਾਈ ਸੁਖ ਤੂੰ ਚੇਤਨਾ ਮੂਲੋਂ ਚਾਈ ਸੇਵਾ ਭਾਵ ਤੋਂ ਟਹਿਲ ਮਹਿਲ ਨੂੰ ਪਾਈ ਮੇਰੀ ਅਸੀਸ ਏ ਮੇਰੀ ਤੈਨੂੰ ਸ਼ੁਭ ਇਹ ਅਸੀਸ ਹੈ ਕਿ ਤੂੰ ਉਹ ਕੰਮ ਕਰਨਾ ਜਿਸ ਕੰਮ ਕਰਨ ਦੇ ਨਾਲ ਸੀਤਾ ਤੇ ਰਾਮ ਜੀ ਹਮੇਸ਼ਾ ਜੰਗਲਾਂ ਦੇ ਵਿੱਚ ਵੀ ਸੁਖ ਦੀ ਪ੍ਰਾਪਤੀ ਕਰਨ। ਉਪਦੇਸ਼ ਜਹਿ ਜਿਹੇ ਤਾਤ ਤੁਮਰੇ ਰਾਮ ਸਿਆ ਸੁਖ ਪਾਵਹੀ ਪਿਤ ਮਾਤ ਪ੍ਰਿਯ ਪਰਵਾਰ ਪੁਰ ਸੁਖ ਸੁਰਤ ਬਨ ਬਿਸਾਰਵੀ। ਮਾਤਾ ਸੁਮਿਤਰਾ ਜੀ ਕਹਿੰਦੇ ਨੇ ਕਿ ਹੇ ਪਿਆਰੇ ਮੇਰਾ ਤੇਰੇ ਵਾਸਤੇ ਇਹ ਉਪਦੇਸ਼ ਹੈ ਕਿ ਜਿਸ ਦੇ ਨਾਲ ਤੇਰੇ ਕਾਰਨ ਰਾਮ ਜੀ ਤੇ ਸੀਤਾ ਜੀ ਸੁਖ ਪਾਉਣ ਅਤੇ ਪਿਤਾ ਮਾਤਾ ਪਿਆਰੇ ਪਰਿਵਾਰ ਅਤੇ ਨਗਰ ਦੇ ਸੁਖਾਂ ਦੀ ਯਾਦ ਨੂੰ ਭੁੱਲ ਜਾਣ ਤੂੰ ਐਸੇ ਕਰਮ ਕਰਨੇ ਨੇ। ਹੋਰ ਕੀ ਦੇਵਾਂ ਮਤ ਪੁੱਤ ਸਮੁੱਤ ਪੁੱਤ ਸਪੁੱਤ ਤੂੰ ਰੱਖ ਤੂੰ ਹੈ ਹੁਣ ਪਤ ਸੁਖ ਦੀ ਕਾਰ ਕਰ ਵੇਖੀ ਚਰਨ ਹਮੇਸ਼ ਨਿਗਾਹ ਉਠਾਈ ਨਾ ਮੇਟੀ ਸਗਲ ਕਲੇਸ਼ ਕਸ਼ਟ ਜਹਾਨ ਦੇ। ਭਾਵ ਕੇ ਸਾਰੇ ਜਿਹੜੇ ਕਸ਼ਟ ਨੇ ਉਹ ਤੂੰ ਉਹਨਾਂ ਦੇ ਦਿਲਾਂ ਤੋਂ ਭੁਲਾ ਦੇਣੇ। ਮਾਤ ਪਿਤਾ ਪਰਿਵਾਰ ਮਹਿਲ ਸੁਹਾਵਣੇ ਸੁਖ ਜਗ ਭੋਗ ਸੰਜੋਗ ਭੁਲਾਵੀ ਇਸ ਨੂੰ ਹੱਥੀ ਸੇਵ ਕਮਾਵੀ ਦਿਆਂ ਅਸੀਸ ਮੈਂ ਇਕ ਰਸ ਮਾਣੇ ਮੌਜ ਪ੍ਰੇਮ ਸਮੁੰਦਰੀ। ਹੱਥਾਂ ਦੇ ਨਾਲ ਇਹਨਾਂ ਦੀ ਸੇਵਾ ਤੂੰ ਕਰੀ ਮੈਂ ਤੈਨੂੰ ਪੁੱਤਰਾ ਅਸੀਸ ਦਿੰਦੀ ਹਾਂ ਕਿ ਜੇਕਰ ਐਸਾ ਕਰੇਗਾ ਤੇ ਫਿਰ ਪ੍ਰੇਮ ਦੇ ਸਮੁੰਦਰਾਂ ਦੇ ਵਿੱਚ ਮੌਜ ਮਾਣੇਗਾ। ਤੁਲਸੀ ਪ੍ਰਭ ਸਿੱਖ ਦੇ ਆਇਸ ਦੀਨ ਪੁਣ ਆਸ਼ਿਸ਼ ਦਈ ਰਤ ਹੋਈ ਅਬਰਲ ਅਮਲ ਸਿਆ ਰਗਬੀਰ ਪਦ ਨਿਤ ਨਿਤ ਨਈ। ਤੁਲਸੀਦਾਸ ਜੀ ਕਹਿੰਦੇ ਨੇ ਕਿ ਸੁਮਿਤਰਾ ਨੇ ਇਸ ਪ੍ਰਕਾਰ ਦੇ ਨਾਲ ਆਪਣੇ ਪੁੱਤਰ ਨੂੰ ਸਿੱਖਿਆ ਦੇ ਕੇ ਬਣ ਦੇ ਵਿੱਚ ਜਾਣ ਦੀ ਆਗਿਆ ਦਿੱਤੀ ਹੈ। ਇਸ ਤੋਂ ਇਲਾਵਾ ਫਿਰ ਆਸ਼ੀਰਵਾਦ ਦਿੱਤਾ ਕਿ ਰਘੂਨਾਥ ਜੀ ਦੇ ਚਰਨਾਂ ਦੇ ਵਿੱਚ ਤੇਰਾ ਜਿਹੜਾ ਨਿਰਮਲ ਤੇ ਗੂੜਾ ਪ੍ਰੇਮ ਹੈ ਉਹ ਨਿਤ ਨਵੇਂ ਤੋਂ ਨਵਾਂ ਅੱਗੇ ਤੋਂ ਅੱਗੇ ਵੱਧਦਾ ਹੀ ਰਵੇ। ਮਾਤ ਚਰਨ ਸਿਰ ਨਾਏ ਚਲੇ ਤੁਰਤ ਸੰਕਤ ਹਿਰਦਿਆਂ ਬਾਗਰ ਵਿਸ਼ੈ ਤੁਰਾਏ ਮਨੋ ਭਾਗ ਮ੍ਰਿਗ ਭਾਗ ਬਸ। ਗ੍ਰੰਥਾਕਾਰ ਤੁਲਸੀਦਾਸ ਜੀ ਇੱਕ ਸੋਰਠੇ ਦੇ ਵਿੱਚ ਬਿਆਨ ਕਰਦੇ ਨੇ ਕਿ ਮਾਤਾ ਦੇ ਚਰਨਾਂ ਦੇ ਵਿੱਚ ਸਿਰ ਨਿਵਾ ਕੇ ਲਕਸ਼ਮਣ ਸ਼ੰਕਤ ਹਿਰਦੇ ਦੇ ਨਾਲ ਤੁਰਿਆ ਹੈ ਕਿ ਕਿਤੇ ਕੋਈ ਵਿਘਨ ਪੈ ਨਾ ਜਾਵੇ। ਤੁਰੰਤ ਚੱਲ ਪਏ ਨੇ ਉਸ ਜਗ੍ਹਾ ਤੋਂ ਜਿੱਥੇ ਸੁਭਾਵ ਜਿਵੇਂ ਸੁਭਾਅ ਦੇ ਵਸ ਕੋਈ ਹਿਰਨ ਕਠੋਰ ਫੰਦੇ ਨੂੰ ਤੁੜਾ ਕੇ ਭੱਜ ਨਿਕਲਿਆ ਹੋਵੇ। ਇਸ ਪ੍ਰਕਾਰ ਦੀ ਹਾਲਤ ਹੈ ਲਕਸ਼ਮਣ ਦੀ। ਭਾਵ ਕੇ ਜਿਵੇਂ ਚੰਗੇ ਭਾਗਾਂ ਦੇ ਨਾਲ ਜਾਲ ਨੂੰ ਤੋੜ ਕੇ ਤੇ ਹਿਰਨ ਦੌੜਨਾ ਚਾਹੁੰਦਾ ਇਸ ਪ੍ਰਕਾਰ ਦੇ ਨਾਲ ਮਾਨੋ ਕਿ ਇਹਨਾਂ ਦੁਨਿਆਵੀ ਜਾਲਾਂ ਨੂੰ ਤੋੜ ਕੇ ਹਿਰਨ ਦੀ ਰਫਤਾਰ ਦੇ ਨਾਲ ਉਥੋਂ ਫਿਰ ਲਕਸ਼ਮਣ ਦੌੜਿਆ। ਮਨ ਵਿਚ ਸ਼ੰਕਾ ਧਾਰ ਮੱਥਾ ਟੇਕਿਆ ਲਈ ਵਿਦਾਇਗੀ ਆਪ ਮਮਤਾ ਦੂਰ ਕਰ ਲਏ ਨਾ ਮੁੜ ਅਟਕਾ ਭੱਜਾ ਵਾਹੋ ਦਾਹੀ ਚੁੰਗੀ ਹਰਨ ਲਗਾਏ ਨਿਕਲੇ ਫੰਦ ਚੋਂ ਪੈਰ ਨਾ ਪਿੱਛੇ ਪਾਏ ਪੁੱਜਾ ਉਸ ਥਾਂ ਜਿੱਥੇ ਸੀ ਸੀ ਆਰਾਮ ਸੋਭਾ ਪਾਰੇ। ਭੱਜ ਕੇ ਲਕਸ਼ਮਣ ਉਸ ਜਗ੍ਹਾ ਤੇ ਜਾ ਪਹੁੰਚਿਆ ਜਿੱਥੇ ਭਗਵਾਨ ਰਾਮ ਜੀ ਤੇ ਸੀਤਾ ਜੀ ਸਨ। ਗਏ ਲਖਣ ਜਹਿ ਜਨਕ ਨਾਥੂ ਪੇ ਮਨ ਮੁਦਤ ਪਾਏ ਪ੍ਰਿਆ ਸਾਥੂ। ਲਕਸ਼ਮਣ ਜੀ ਉੱਥੇ ਪਹੁੰਚ ਗਏ ਨੇ ਜਿੱਥੇ ਭਗਵਾਨ ਰਾਮ ਚੰਦਰ ਜੀ ਤੇ ਸੀਤਾ ਜੀ ਸਨ। ਪ੍ਰਿਯ ਰਾਮ ਚੰਦਰ ਜੀ ਦਾ ਸੰਗ ਪਾ ਕੇ ਲਕਸ਼ਮਣ ਜੀ ਬਹੁਤ ਹੀ ਜ਼ਿਆਦਾ ਪ੍ਰਸੰਨ ਹੋ ਗਏ। ਬਾਂਦ ਰਾਮ ਸਿਆ ਚਰਨ ਸੁਹਾਏ ਚਲੇ ਸੰਗ ਨਿਪ ਮੰਦਰ ਆਏ। ਇਸ ਤੋਂ ਬਾਅਦ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਨਾਲ ਤੇ ਸੀਤਾ ਜੀ ਦੇ ਨਾਲ ਸੁੰਦਰ ਚਰਨਾਂ ਦੇ ਸ੍ਰੀ ਰਾਮ ਚੰਦਰ ਜੀ ਤੇ ਸੀਤਾ ਜੀ ਦੇ ਸੁੰਦਰ ਚਰਨਾਂ ਦੀ ਵੰਦਨਾ ਕਰਕੇ ਲਕਸ਼ਮਣ ਉਹਨਾਂ ਦੇ ਨਾਲ ਚੱਲੇ ਅਤੇ ਰਾਜ ਭਵਨ ਦੇ ਵਿੱਚ ਪਹੁੰਚ ਗਏ। ਕਹਿ ਪਰਸ ਪਰ ਪੁਰ ਨਰ ਨਾਰੀ ਪਲ ਬਣਾਏ ਬਿਦ ਬਾਤ ਬਿਗਾਰੀ। ਨਗਰ ਦੇ ਜਿੰਨੇ ਵੀ ਇਸਤਰੀਆਂ ਪੁਰਸ਼ ਨੇ ਉਹ ਸਾਰੇ ਦੇ ਸਾਰੇ ਆਪਸ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸਨ ਕਿ ਵਿਦਾਤਾ ਨੇ ਗੱਲ ਖੂਬ ਬਣਾ ਕੇ ਤੇ ਫਿਰ ਅਖੀਰ ਦੇ ਉੱਤੇ ਵਿਗਾੜ ਦਿੱਤੀ। ਤਨ ਕ੍ਰਿਸ ਮਨ ਦੁਖ ਬਦਨ ਮਲੀਨੇ ਬਿਕਲ ਮਨੋ ਮਾਖੀ ਮਦ ਸ਼ੀਨੇ। ਉਹਨਾਂ ਲੋਕਾਂ ਦਾ ਸਰੀਰ ਉਹਨਾਂ ਲੋਕਾਂ ਦੇ ਸਰੀਰ ਬੜੇ ਦੁਰਬਲ ਤੇ ਕਮਜ਼ੋਰ ਦਿਸ ਰਹੇ ਸਨ। ਮਨ ਦੁਖੀ ਅਤੇ ਮੁਖ ਸਾਰਿਆਂ ਦੇ ਬਹੁਤ ਜ਼ਿਆਦਾ ਉਦਾਸ ਸਨ। ਕਵੀ ਜੀ ਇੱਕ ਪ੍ਰਮਾਣ ਦੇ ਰਹੇ ਨੇ, ਬਿਕਲ ਮਨੋ ਮਾਖੀ ਮਦ ਛੀਨੇ, ਭਾਵ ਕੇ ਉਹ ਇਸ ਪ੍ਰਕਾਰ ਦੇ ਨਾਲ ਵਿਆਕਲ ਸਨ ਮਾਨੋ ਕੇ ਸ਼ਹਿਦ ਦੀਆਂ ਮੱਖੀਆਂ ਦੇ ਕੋਲੋਂ ਜਿਵੇਂ ਕਿਸੇ ਨੂੰ ਉਹਨਾਂ ਦਾ ਸ਼ਹਿਦ ਖੋ ਲਿਆ ਹੋਵੇ। ਇਸ ਪ੍ਰਕਾਰ ਦੇ ਉਹ ਸਾਰੇ ਬਹੁਤ ਜ਼ਿਆਦਾ ਦੁਖੀ ਸਨ। ਅਵਧਪੁਰੀ ਨਰ ਨਾਰ ਸੋਚਾਂ ਸੋਚਦੇ ਬਣੀ ਬਣਾਈ ਗੱਲ ਖੱਤੇ ਪੈ ਗਈ, ਮੱਖੀ ਦੁੱਧ ਵਿੱਚ ਪਾਈ ਵਿਦਾਤੇ ਜਾਣ ਕੇ ਕਿਨੇ ਹੀ ਲੂਤੀ ਲਾਈ ਭਾਂਬੜ ਬਾਲਿਆ। ਤਨ ਮਨ ਦੁਖੀਆ ਦੇਸ਼ ਮੁਖ ਉਦਾਸੀਆਂ, ਵਰਤਿਆ ਦੁੱਖ ਨਰੇਸ਼ ਸਾਰੇ ਰਾਜ ਵਿੱਚ ਲੁੱਟਿਆ ਸ਼ਹਿਦ ਕਲੇਸ਼ ਕਲਪਣ ਮੱਖੀਆਂ। ਜਿਵੇਂ ਸ਼ਹਿਦ ਦੀਆਂ ਮੱਖੀਆਂ ਦਾ ਕਿਸੇ ਨੇ ਸ਼ਹਿਦ ਚੋ ਲਿਆ ਹੋਵੇ, ਸ਼ਹਿਦ ਪ੍ਰਾਪਤ ਕਰ ਲਿਆ ਹੋਵੇ, ਇਸ ਪ੍ਰਕਾਰ ਦਾ ਦੁੱਖ ਹੈ ਸਾਰੇ ਅਵਧ ਦੇ ਵਾਸੀਆਂ ਨੂੰ। ਕਰਮੀ ਜੈ ਸਿਰ ਧੁਨ ਪਛਤਾਹੀ ਜਨ ਬਿਨ ਪੰਖ ਬੇਹੰਗ ਅਕੋਲਾਹੀ। ਭਾਵ ਕੇ ਸਾਰੇ ਬਹੁਤ ਜ਼ਿਆਦਾ ਵਿਆਕਲ ਨੇ, ਹੱਥਾਂ ਨੂੰ ਮਲਦੇ ਨੇ ਤੇ ਬਾਰ ਬਾਰ ਸਿਰ ਪਿੱਟ ਕੇ ਪਛਤਾਉਂਦੇ ਨੇ। ਉਹਨਾਂ ਦੀ ਹਾਲਤ ਕਵੀ ਜੀ ਲਿਖਦੇ ਨੇ ਇਸ ਤਰ੍ਹਾਂ ਦੀ ਹੋ ਰਹੀ ਸੀ ਕਿ ਜਿਵੇਂ ਬਗੈਰ ਖੰਭਾਂ ਤੋਂ ਜਿਹੜਾ ਪੰਛੀ ਹੈ ਉਹ ਬਹੁਤ ਜ਼ਿਆਦਾ ਛੱਟ ਪਟਾਉਂਦਾ। ਭੈ ਬੜ ਪੀਰ ਭੂਪ ਦਰਬਾਰਾ ਬਰਨ ਨ ਜਾਏ ਵਿਸ਼ਾਦ ਅਪਾਰਾ। ਉਸ ਵੇਲੇ ਰਾਜ ਦੁਆਰੇ ਦੇ ਉੱਤੇ ਬਹੁਤ ਸਾਰੇ ਲੋਕਾਂ ਦੀ ਭੀੜ ਜਮ੍ਹਾਂ ਹੋਈ ਹੋਈ ਸੀ। ਕਵੀ ਜੀ ਲਿਖਦੇ ਨੇ ਕਿ ਮੈਂ ਉਸ ਦੁੱਖ ਦਾ ਵਰਣਨ ਕਿਸੇ ਵੀ ਪ੍ਰਕਾਰ ਦੇ ਨਾਲ ਨਹੀਂ ਕਰ ਸਕਦਾ। ਮਲਣ ਹੱਥ ਚੋ ਫੇਰ ਲੋਕੀ ਰਾਜ ਦੇ, ਮੱਚਿਆ ਜੱਗ ਹਨੇਰ ਲੁਕਿਆ ਚੰਨ ਜਿਉ। ਪੱਤੇ ਝੜ ਝੜ ਪੈਣ ਰੁੱਤ ਕਰੁੱਤ ਵਿੱਚ, ਘਰ ਘਰ ਪੈਂਦੇ ਵੈਣ ਖਾਪਾ ਜੱਗ ਦਾ। ਖੰਭਾ ਬਿਨਾ ਅਕੁਲਾਵੇ ਚੜੇ ਆਕਾਸ਼ ਨਾ, ਬਿਨਾ ਫੰਗ ਦੇ ਫੰਗ ਵਿਹੰਗਮ ਵਣਾ ਦੇ। ਹੋਈ ਭੀੜ ਦਰਬਾਰ ਨਾ ਪਾਰਾ ਵਾਰ, ਕੁਝ ਹੈਸੀ ਸੋਗ ਅਪਾਰ ਵਿੱਚ ਸੰਸਾਰ ਦੇ। ਸਾਰਿਆਂ ਦੇ ਹਿਰਦਿਆਂ ਦੇ ਵਿੱਚ ਬਹੁਤ ਵੱਡਾ ਸੋਗ ਵਿਆਪਿਆ ਹੋਇਆ ਸੀ। ਸਚਿਵ ਉਠਾਏ ਹਰਾਓ ਬੈਠਾਰੇ, ਕਹਿ ਪ੍ਰਿਯ ਬਚਨ ਰਾਮ ਪਗ ਤਾਰੇ। ਉਸ ਵੇਲੇ ਭਗਵਾਨ ਰਾਮ ਜੀ ਆਏ ਨੇ ਇਸ ਤਰ੍ਹਾਂ ਦਾ ਪਿਆਰਾ ਬਚਨ ਕਹਿ ਕੇ, ਤੇ ਮੰਤਰੀ ਨੇ ਮਹਾਰਾਜਾ ਦਸ਼ਰਥ ਨੂੰ ਆਪਣੇ ਹੱਥ ਦਾ ਇਸ਼ਾਰਾ ਆਪਣੇ ਹੱਥ ਦਾ ਸਹਾਰਾ ਦੇ ਕੇ ਬਿਠਾ ਦਿੱਤਾ। ਸਿਆ ਸਮੇਤ ਦੋ ਤਨ ਨਿਹਾਰੀ, ਵਿਆਕਲ ਪਾਇਓ ਭੂਮ ਪਤ ਪਾਰੀ। ਉਸ ਵੇਲੇ ਸੀਤਾ ਦੇ ਸਮੇਤ ਆਪਣੇ ਦੋਵਾਂ ਪੁੱਤਰਾਂ ਨੂੰ ਬਣ ਦੇ ਵਿੱਚ ਜਾਣ ਦੇ ਵਾਸਤੇ ਤਿਆਰ ਵੇਖ ਕੇ ਤੇ ਮਹਾਰਾਜਾ ਦਸ਼ਰਥ ਬਹੁਤ ਹੀ ਜ਼ਿਆਦਾ ਵਿਆਕਲ ਹੋ ਗਏ ਨੇ। ਬਾਹੋਂ ਪਕੜਿਓ ਠਾਲੇ ਮੁਖੀ ਵਜ਼ੀਰ, ਤਦ ਮਹਿਲਾਂ ਵਿੱਚ ਬਹਾਲੇ ਦਸ਼ਰਥ ਸਾਹਮਣੇ। ਹੋ ਕੇ ਵਾਂਗ ਅਨਾਥ ਕਹਿੰਦਾ ਨਾਥ ਜੀ, आन खड़े रघुनाथ सावे आप दे। सीता भी इस नाल लक्ष्मण प्रात भी वेख के दोवे तात व्याकल चित हो लईस होश विसार तद नृप राज ने। जदों भगवान राम जी दे नाल सीता नू ते लक्ष्मण नू वेख्या राजे दशरथ ने ते कवि जी लिखदे ने ओ बहुत ज्यादा व्याकल हो गए। सिया सहत सुख सिया सहत सुत सुपग दो देख देख अकोलाए बारह बार स्नेह बस राव ले उर लाए। सीता दे सहत दोवां पुत्रां नू वेख वेख के राजा दशरथ बहुत ज्यादा दुख दे नाल व्याकल हुंदे जा रहे ने ते बार बार उन्हां नू हिरदे दे नाल मोह दे नाल राजा दशरथ लाउंदे ने। वेखे सिया समेत राज दुलार दो लावे जिगरे नाल हंजू डोल के नैन छमा छम नीर मोह प्यार वस वार वार विर लावे अपने कर्म ते हाड़े पर पछतावे करदा कीरने बौड़ी बहुड़ी कोई वलावे मेरे वचन नू पेश न मूलो जावे चिंता चिखा विच सड़ सड़ हाल वंजावे औड़े गल ना। पाव के जिस तरह चिखा दी अग दे विच कोई जिउंदा आदमी सड़ रहा होवे इस प्रकार दे नाल राजे दशरथ दी हालत बनी हुई। सकै न बोल बिकल नर नाहू सोक जनत और दारन दाहू। व्याकल राजा दशरथ कुछ बोल नहीं सकदे पर उन्हां दे हिरदे दे विच सोग तो पैदा होया बहुत वड्डा भयानक दुख है जिहड़ा कि उन्हां नूं बहुत ज्यादा साड़ रहा। नाए सी इस पद आते अनुरागा उठ रग वीर बेदा तब मागा। उस वेले भगवान राम चंद्र जी अति प्रेम दे नाल उठ के खलोगे ते फिर अपने पिता दे चरणा ते सिर नवा के भगवान राम जी ने जान दी आग्या मंगी। पित असीस आयस मोह दीजै हर्ष समय बिस्मौ कत कीजै। हाथ जोड़ के भगवान राम जी कहंदे ने के तुसी खुशी कहंदे ने हे पिता जी मैनू हुण असीस दिओ ते नाले जाण दी आग्या दिओ। कहंदे ने भगवान जी के तुसी खुशी दे वेले दे उते पिता जी सोग क्यों मना रहे। तात किए प्रिया प्रेम प्रमादू जस जग जाए होए अप बादू। भगवान राम जी कहंदे ने कि हे पिता जी अपने प्यारे पुत्र दे प्रेम दे विच भुल के जगत दे विच तुसी जस दी अप जस दी प्राप्ति ना करो जेकर इस प्रकार दे नाल तुसी करोगे ते फिर दुनिया दे विच तुहाडा अप जस फैलेगा। मथा चरनी टेक फिर रघुबीर जी बोले दो हथ जोड़ विच प्यार दे फेर उठे उठ बोले पिता सुजान सुन देवो नाथ असीस नाले आ गया सुखदा समा निहाल सोग निवार दे करड़े चित प्रण पाल बापू मेरे आ चिंता फिकर विसार वेला खुशी दा करे तू मोह प्यार खुनामी जग दे लगे सदा कलंक रघुकुल भूषण। इस करके तुहानू कलंक लगेगा अपने चित नू करड़ा करके ते अपने प्राण दी एस वेले पिता जी तुसी पालना करो। सुन सनेह बस उठ नर नाहा बैठा रे रघुपत गह बाहा। उस वेले जदों राजा दशरथ ने अपने प्यारे पुत्र दे ऐसे बचन सुने ने ते फिर बाहों फड़ के भगवान राम जी नू अपने नाल बिठा लिया उन्हां दे पिता ने। सुनो तात तुम कौ मुन कहही राम चरा चर नायक यही। राजा दशरथ जी कहंदे ने के हे प्यारे पुत्र सुनो ਤੁਹਾਡੇ ਬਾਰੇ ਜਿਹੜੇ ਮੁਨੀ ਲੋਕ ਨੇ ਉਹ ਕਹਿੰਦੇ ਨੇ ਕਿ ਭਗਵਾਨ ਰਾਮ ਚੰਦਰ ਜੀ ਸਾਰੇ ਚਰ ਤੇ ਅਚਰ ਦੇ ਸਾਰੀ ਦੁਨੀਆਂ ਦੇ ਮਾਲਕ ਨੇ, ਐਸਾ ਤੁਹਾਡੇ ਵਾਸਤੇ ਆਖਿਆ ਜਾਂਦਾ। ਫੇਰ ਕਿਹਾ ਨਿਰਪ ਰਾਜ ਦਸ਼ਰਥ ਰਾਮ ਨੂੰ ਦਿਲ ਵਿਚ ਪ੍ਰੀਤ ਪਿਆਰ ਠਾਠਾਂ ਮਾਰਦੇ ਬਾਹੋਂ ਪਕੜ ਬਿਠਾਲ ਰਘਬਰ ਨਾਥ ਜੀ ਕਹਿੰਦੇ ਮੁਨੀ ਰਖੀਸ਼ ਰਮਿਆ ਰੋਮ ਰੋਮ ਜੜ ਚੇਤਨ ਸਰਦਾਰ ਘਟ ਘਟ ਵਾਸ ਤੁਧ। ਭਾਵ ਕੇ ਰਿਸ਼ੀ ਮੁਨੀ ਸਾਰੇ ਕਹਿੰਦੇ ਨੇ ਕਿ ਰਾਮ ਤੇ ਹਰ ਇੱਕ ਰੋਮ ਰੋਮ ਦੇ ਵਿਚ ਰਮਿਆ ਹੋਇਆ, ਜਿੰਨੇ ਵੀ ਚੇਤਨ ਤੇ ਜਿੰਨੇ ਵੀ ਜੜ ਨੇ ਉਹਨਾਂ ਦੇ ਹਿਰਦਿਆਂ ਦੇ ਵਿਚ ਘਟ ਘਟ ਦੇ ਵਿਸ ਵਿਚ ਰਾਮ ਦਾ ਨਿਵਾਸ। ਸਭ ਯਾਰ ਅਸੋਬ ਕਰਮ ਅਨੁਹਾਰੀ ਈਸ਼ ਦੇ ਫਲ ਹਿਰਦੈ ਬੇਚਾਰੀ। ਰਾਜਾ ਦਸ਼ਰਥ ਜੀ ਕਹਿ ਰਹੇ ਨੇ ਕਿ ਸ਼ੁਭ ਅਤੇ ਅਸ਼ੁਭ ਕਰਮਾਂ ਦੇ ਅਨੁਸਾਰ ਜਿਹੜੀ ਈਸ਼ਵਰ ਨੇ ਹਿਰਦੇ ਦੇ ਵਿਚ ਵਿਚਾਰ ਕੇ ਚੰਗਾ ਜਾਂ ਮਾੜਾ ਕਿਸੇ ਨੂੰ ਫਲ ਦਿੰਦੇ ਨੇ। ਕਰੇ ਜੋ ਕਰਮ ਪਾਣ ਫਲ ਸੋਈ ਨਿਗਮ ਨੀਤ ਅਸ ਕਹਿ ਸਭ ਕੋਈ। ਇਸ ਕਰਕੇ ਜਿਸ ਤਰ੍ਹਾਂ ਦਾ ਕੋਈ ਕਰਮ ਕਰਦਾ ਹੈ ਉਸੇ ਪ੍ਰਕਾਰ ਦਾ ਉਸ ਨੂੰ ਫਲ ਪ੍ਰਾਪਤ ਹੁੰਦਾ ਹੈ। ਪਰ ਰਾਜਾ ਦਸ਼ਰਥ ਜੀ ਕਹਿੰਦੇ ਨੇ ਇਹ ਵੇਦਾਂ ਦੀ ਨੀਤੀ ਹੈ ਅਤੇ ਹਰ ਕੋਈ ਐਸਾ ਕਹਿੰਦਾ ਕਿ ਕਰਮਾਂ ਦੇ ਅਨੁਸਾਰ ਹੀ ਚੰਗਾ ਜਾਂ ਮਾੜਾ ਕਿਸੇ ਨੂੰ ਫਲ ਮਿਲਦਾ ਹੈ। ਸ਼ੁਭ ਅਸ਼ੁਭ ਅਨੁਸਾਰ ਕਰਮਾਂ ਵਾਲਿਆਂ ਵਿਚ ਦਿਲਾਂ ਦੇ ਬੈਠ ਕਚਹਿਰੀ ਲਾਵਦੇ ਕਰਮ ਨੇਕ ਬਦ ਨਾਲ ਦਿੰਦੇ ਫਲਾਂ ਨੂੰ ਜੋ ਤੈਸਾ ਫਲ ਖਾਵੇ ਕਰਦਾ ਕਾਰਜੋ ਸ਼ਾਸਤਰ ਵੇਦ ਸੁਣਾਵੇ ਨੀਤ ਸਿਧਾਂਤ ਦੀ। ਇਹ ਨੀਤੀ ਹੈ, ਸਿਧਾਂਤ ਹੈ, ਸ਼ਾਸਤਰ ਵੇਦ ਐਸਾ ਕਹਿੰਦੇ ਨੇ ਕਿ ਕਰਮਾਂ ਚੰਗੀਆਂ ਜਾਂ ਮਾੜਿਆਂ ਦੇ ਸਿਰ ਦੇ ਉੱਤੇ ਚੰਗਾ ਜਾਂ ਮਾੜਾ ਕਿਸੇ ਨੂੰ ਫਲ ਮਿਲਦਾ। ਔਰ ਕਰੇ ਅਪਰਾਧ ਕੋ ਔਰ ਪਾਪ ਫਲ ਭੋਗ ਅਤ ਬਚਿੱਤਰ ਭਗਵੰਤ ਗਤ ਕੋ ਜਗ ਜਾਣੈ ਲੋਗ। ਪਰ ਰਾਜਾ ਦਸ਼ਰਥ ਜੀ ਕਹਿ ਰਹੇ ਨੇ ਕਿ ਹੁਣ ਤੇ ਸਾਰੀਆਂ ਗੱਲਾਂ ਬਿਲਕੁਲ ਵਿਪਰੀਤ ਤੇ ਬਿਲਕੁਲ ਪੁੱਠੀਆਂ ਹੋ ਰਹੀਆਂ ਨੇ। ਅਪਰਾਧ ਤਾਂ ਕੋਈ ਹੋਰ ਕਰਦਾ ਹੈ ਤੇ ਉਹਦਾ ਫਲ ਜਿਹੜਾ ਦੁੱਖ ਵਾਲਾ ਹੈ ਉਹ ਕੋਈ ਹੋਰ ਪਾ ਰਿਹਾ। ਕਹਿਣ ਦਾ ਭਾਵ ਹੈ ਕਿ ਤੁਸੀਂ ਕੋਈ ਅਪਰਾਧ ਨਹੀਂ ਕੀਤਾ ਪਰ ਤੁਹਾਨੂੰ ਦੁੱਖ ਰੂਪੀ ਫਲ ਮਿਲ ਰਿਹਾ ਹੈ। ਭਗਵਾਨ ਦੀ ਲੀਲਾ ਬਹੁਤ ਜਿਆਦਾ ਰਾਜਾ ਦਸ਼ਰਥ ਜੀ ਕਹਿੰਦੇ ਨੇ ਕਿ ਵਿਚਿੱਤਰ ਹੈ। ਉਸ ਨੂੰ ਜਾਣਨ ਯੋਗ ਜਗਤ ਦੇ ਵਿਚ ਕੌਣ ਹੈ ਕਿ ਜਿਹੜਾ ਉਸ ਦੀ ਲੀਲਾ ਨੂੰ ਜਾਣ ਸਕੇ। ਮੈਨੂੰ ਸਮਝ ਨਾ ਆਵੇ ਕਰਨੀ ਰਾਮ ਜੀ ਕਰੇ ਕੋਈ ਅਪਰਾਧ ਫਲ ਕਿਸ ਹੋਰ ਨੂੰ। ਇਹ ਹੈ ਗਤੀ ਅਪਾਰ ਉਸ ਭਗਵਾਨ ਦੀ ਅਚਰਜ ਡਾਢੀ ਕਾਰ ਜਗ ਵਿਚ ਕਾਰ। ਇਹ ਬਹੁਤ ਅਸਚਰਜ ਜਿਹੜੀ ਲੀਲਾ ਹੈ ਇਹ ਭਗਵਾਨ ਨੇ ਵਰਤਾਈ ਹੋਈ ਹੈ। ਕਹਿਣ ਦਾ ਰਾਜੇ ਦਸ਼ਰਥ ਦਾ ਭਾਵ ਹੈ ਕਿ ਤੁਸੀਂ ਦੋਸ਼ ਕੋਈ ਨਹੀਂ ਕੀਤਾ ਅਪਰਾਧ ਕੋਈ ਨਹੀਂ ਕੀਤਾ ਪਰ ਫਿਰ ਵੀ ਤੁਹਾਨੂੰ ਪਾਪਾਂ ਰੂਪੀ ਦੁੱਖਾਂ ਰੂਪੀ ਜਿਹੜਾ ਫਲ ਹੈ ਉਹ ਪ੍ਰਾਪਤ ਹੋ ਰਿਹਾ। ਰਾਯ ਰਾਮ ਰਾਖਤ ਹਿਤ ਲਾਗੀ ਬਹੁਤ ਉਪਾਏ ਕੀਏ ਛਲ ਤਿਆਗੀ। ਗ੍ਰੰਥਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਰਾਜੇ ਨੇ ਭਗਵਾਨ ਰਾਮ ਜੀ ਨੂੰ ਰੱਖਣ ਦੇ ਵਾਸਤੇ ਛਲ ਤਿਆਗ ਕੇ ਇਸ ਤਰ੍ਹਾਂ ਦੇ ਬਹੁਤ ਉਪਾਅ ਕੀਤੇ ਪਰ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਰਾਮ ਜੀ ਇਸ ਤਰ੍ਹਾਂ ਨਹੀਂ ਕਰਨਗੇ। ਲਖੀ ਰਾਮ ਰੁਖ ਰਹਿਤ ਨ ਜਾਣੇ ਧਰਮ ਤੁਰੰਤਰ ਤੀਰ ਸਿਆਣੇ। ਪਰ ਰਾਜੇ ਦਸ਼ਰਥ ਨੇ ਜਾਣ ਲਿਆ ਕਿ ਧਰਮ ਤੁਰੰਤਰ ਧੀਰਜਵਾਨ ਤੇ ਸੁਜਾਨ ਰਾਮ ਚੰਦਰ ਜੀ ਦਾ ਰੁਖ ਵੇਖਿਆ ਕਿ ਉਹ ਇਸ ਜਗ੍ਹਾ ਦੇ ਉੱਤੇ ਹੁਣ ਨਹੀਂ ਰਹਿਣਗੇ, ਐਸਾ ਜਾਣਿਆ ਰਾਜੇ ਦਸ਼ਰਥ ਨੇ। ਤਬ ਨਿਪਸੀ ਲਾਏ ਔਰ ਲੀਨੀ ਅਤ ਹਿਤ ਬਹੁਤ ਪਾਂਤ ਸਿੱਖ ਦੀਨੀ। ਇਸ ਤੋਂ ਬਾਅਦ ਰਾਜਾ ਦਸ਼ਰਥ ਜੀ ਨੇ ਸੀਤਾ ਨੂੰ ਆਪਣੇ ਲਾਗੇ ਬੁਲਾਇਆ, ਆਪਣੇ ਗਲ ਦੇ ਨਾਲ ਲਾਇਆ ਤੇ ਬਹੁਤ ਜਿਆਦਾ ਅਤਿਅੰਤ ਪਿਆਰ ਕਰਕੇ ਆਪਣੀ ਪੁੱਤਰੀ ਸੀਤਾ ਨੂੰ ਫਿਰ ਉਸ ਵੇਲੇ ਇਸ ਤਰ੍ਹਾਂ ਦੇ ਬਚਨ ਆਖੇ ਰਾਜਾ ਦਸ਼ਰਥ ਨੇ ਕੀਤੇ ਵਚਨ ਅਨੇਕ ਦਸ਼ਰਥ ਗਿਆਨ ਵਾਨ ਬਿਨ ਛਲ ਕਪਟ ਨਰੇਸ਼ ਲੱਖਾਂ ਜਤਨ ਕਰ ਚੱਲੇ ਇਕ ਨਾ ਪੇਸ਼ ਹਜ਼ੂਰ ਦੇ ਦ੍ਰਿੜਤਾ ਰਗਬਰ ਵੇਖ ਤਦ ਨਿਪ ਰਾਜ ਨੇ ਸੀਤਾ ਲਈ ਬੁਲਾ ਆਪਣੇ ਪਾਸ ਹੁਣ ਜਦੋਂ ਦੇਖਿਆ ਕਿ ਭਗਵਾਨ ਰਾਮ ਜੀ ਤੇ ਦ੍ਰਿੜ ਨੇ ਇਹ ਤੇ ਨਹੀਂ ਮੁੜਨਗੇ ਤੇ ਫਿਰ ਸੀਤਾ ਨੂੰ ਆਪਣੇ ਲਾਗੇ ਬੁਲਾ ਕੇ ਤੇ ਗਲ ਦੇ ਨਾਲ ਲਾਇਆ ਕਹਿ ਬਣ ਕੇ ਦੁਖ ਦੁਸਾ ਸੁਣਾਏ ਸਾਸ ਸਸਰ ਪਿਤ ਸੁਖ ਸਮਝਾਏ ਉਸ ਵੇਲੇ ਰਾਜਾ ਦਸ਼ਰਥ ਜੀ ਨੇ ਬਹੁਤ ਪ੍ਰਕਾਰ ਦੇ ਨਾਲ ਜਿਹੜੇ ਜੰਗਲਾਂ ਦੇ ਅਸਹਿ ਦੁੱਖ ਸਨ ਉਹਨਾਂ ਦਾ ਬਿਆਨ ਕੀਤਾ ਤੇ ਫਿਰ ਇਹ ਵੀ ਆਖਿਆ ਕਿ ਸੱਸ ਸਹੁਰੇ ਤੇ ਪਿਤਾ ਦੇ ਕੋਲ ਰਹਿਣ ਦੇ ਵਿੱਚ ਬਹੁਤ ਵੱਡੇ ਸੁਖ ਹੁੰਦੇ ਨੇ ਕਈ ਵਾਰ ਗੱਲ ਲਾਵੇ ਆਖੇ ਬੱਚੜੀ ਸਿੱਖਿਆ ਫੇਰ ਸੁਣਾਵੇ ਨਾਲ ਪਿਆਰ ਦੇ ਕਈ ਭਾਂਤ ਸਮਝਾਵੇ ਨੀਤੀ ਨਾਲ ਉਹ ਸਹੁਰਾ ਸੱਸ ਵਰਾਵੇ ਕਹਿੰਦੇ ਗੱਲ ਇਹ ਆਰਾਮ ਵਣਾ ਨੂੰ ਜਾਵੇ ਤੇਰਾ ਕੰਮ ਕੀ ਤੂੰ ਇਹ ਰਾਜਕੁਮਾਰੀ ਪੁੱਤਰੀ ਜਨਕ ਦੀ ਪੇਕੇ ਸਹੁਰੇ ਵਸ ਸੁਖ ਨੂੰ ਮਾਣ ਤੂੰ ਕਿਵੇਂ ਸਹੇ ਸੰਤਾਪ ਭਾਰੀ ਵਣਾ ਦਾ ਰਾਜਾ ਦਸ਼ਰਥ ਜੀ ਕਹਿੰਦੇ ਨੇ ਕਿ ਤੂੰ ਇਸ ਜਗ੍ਹਾ ਦੇ ਉੱਤੇ ਸਹੁਰਿਆਂ ਦੇ ਘਰ ਦੇ ਵਿੱਚ ਅਯੋਧਿਆ ਦੇ ਵਿੱਚ ਰਹਿ ਜਾਂ ਆਪਣੇ ਪੇਕਿਆਂ ਦੇ ਘਰ ਚਲੇ ਜਾ ਪਰ ਬਣਾ ਦੇ ਵਿੱਚ ਜੰਗਲ ਜਾਣ ਦੇ ਵਿੱਚ ਤੈਨੂੰ ਸੰਤਾਪ ਹੋਵੇਗਾ ਦੁੱਖ ਹੋਵੇਗਾ ਸੀਆ ਮਨ ਰਾਮ ਚਰਨ ਅਨੁਰਾਗਾ ਘਰ ਨਾ ਸੁਗਮ ਬਣ ਬਿਸ਼ਮ ਨਾ ਲਾਗਾ ਪਰ ਕਵੀ ਜੀ ਲਿਖਦੇ ਨੇ ਕਿ ਸੀਤਾ ਦਾ ਮਨ ਭਗਵਾਨ ਰਾਮ ਚੰਦਰ ਜੀ ਦੇ ਚਰਨਾਂ ਦੇ ਵਿੱਚ ਪ੍ਰੇਮ ਲੀਨ ਸੀ ਇਸ ਕਰਕੇ ਸੀਤਾ ਦੇ ਵਾਸਤੇ ਨਾ ਸੀਤਾ ਨੂੰ ਨਾ ਤੇ ਘਰ ਹੀ ਚੰਗਾ ਲੱਗਦਾ ਹੈ ਤੇ ਨਾ ਹੀ ਬਣ ਦੇ ਵਿੱਚ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਦੁੱਖ ਤੇ ਭਿਆਨਕਤਾ ਲੱਗਦੀ ਹੈ ਭਾਵ ਕਿ ਉਹਨਾਂ ਦੇ ਵਾਸਤੇ ਹਰ ਕੋਈ ਗੱਲ ਸਮਾਨ ਹੀ ਲੱਗ ਰਹੀ ਹੈ ਲੱਗਣ ਮਹਿਲ ਸੁਖਾਵੇ ਨਾ ਬਣ ਔਖੜਾ ਚਰਨੀ ਚਿੱਤ ਸੁਹਾਵੇ ਵਾਂਕਰ ਭਗਤਨੀ ਚਿੱਤ ਨ ਚਰਨੋ ਚਾਹਵੇ ਸੁਣ ਸੁਣ ਦੁਖੜੇ ਭਾਂਤ ਭਾਂਤ ਸਮਝਾਵਣ ਸਮਝਾਂ ਵਾਲੜੀ ਭਾਵੇਂ ਕਿ ਤਰ੍ਹਾਂ ਤਰ੍ਹਾਂ ਦੇ ਨਾਲ ਸੀਤਾ ਜੀ ਨੂੰ ਸਮਝਾਇਆ ਜਾ ਰਿਹਾ ਪਰ ਕਵੀ ਜੀ ਲਿਖਦੇ ਨੇ ਕਿ ਭਗਵਾਨ ਦੇ ਚਰਨਾਂ ਤੋਂ ਉਹ ਦੂਰ ਨਹੀਂ ਰਹਿਣਾ ਚਾਹੁੰਦੇ ਔਰ ਸਭੈ ਸੀਆ ਸਮਝਾਈ ਕਹਿ ਕਹਿ ਬਿਪਨ ਬਿਪਤ ਅਦ ਕਾਈ ਰਾਜੇ ਦਸ਼ਰਥ ਤੋਂ ਇਲਾਵਾ ਹੋਰਨਾਂ ਨੇ ਵੀ ਜੰਗਲ ਦੀਆਂ ਬਹੁਤ ਜ਼ਿਆਦਾ ਵਧੇਰੀਆਂ ਤਕਲੀਫਾਂ ਨੂੰ ਦੱਸ ਦੱਸ ਕੇ ਸੀਤਾ ਨੂੰ ਸਮਝਾਉਣ ਦਾ ਯਤਨ ਕੀਤਾ ਸਚਿਵ ਨਾਰ ਗੁਰ ਨਾਰ ਸਿਆਨੀ ਸਹਿਤ ਸਨੇਹ ਕਹਿ ਮ੍ਰਿਦ ਬਾਣੀ ਮੰਤਰੀ ਸੁਮੰਤਰ ਦੀ ਪਤਨੀ ਗੁਰੂ ਵਿਸ਼ਿਸ਼ਟ ਦੀ ਸਿਆਣੀ ਇਸਤਰੀ ਨੇ ਸਨੇਹ ਦੇ ਸਹਿਤ ਕੋਮਲ ਸ਼ਬਦਾਂ ਦੇ ਵਿੱਚ ਕਿਹਾ ਕਿ ਤੁਹਾਨੂੰ ਬਣਾ ਦੇ ਵਿੱਚ ਜਾਣਾ ਸੀਤਾ ਜੀ ਯੋਗ ਨਹੀਂ ਹੈ ਕਿਉਂਕਿ ਰਾਮ ਭਗਵਾਨ ਨੂੰ ਬਨਵਾਸ ਮਿਲਿਆ ਤੁਹਾਨੂੰ ਤੇ ਬਨਵਾਸ ਨਹੀਂ ਦਿੱਤਾ ਗਿਆ ਤੁਮ ਕਹੋ ਤੋ ਨਹੀਂ ਦੀਨ ਬਨ ਬਾਸੂ ਕਰੋ ਜੋ ਕਹਿ ਸਸਰ ਗੁਰ ਸਾਸੂ ਸਾਰੀਆਂ ਇਸਤਰੀਆਂ ਸੀਤਾ ਜੀ ਨੂੰ ਸਮਝਾ ਰਹੀਆਂ ਨੇ ਕਿ ਤੁਹਾਨੂੰ ਬਨਵਾਸ ਨਹੀਂ ਦਿੱਤਾ ਗਿਆ ਤੁਸੀਂ ਆਪਣੇ ਆਪ ਆਪਣੀ ਮਰਜ਼ੀ ਦੇ ਨਾਲ ਭਗਵਾਨ ਦੇ ਨਾਲ ਜਾ ਰਹੇ ਹੋ ਇਸ ਕਰਕੇ ਅਸੀਂ ਤੁਹਾਨੂੰ ਸਿੱਖਿਆ ਦਿੰਦਿਆਂ ਹਾਂ ਕਿ ਤੁਸੀਂ ਉਹ ਕੰਮ ਕਰੋ ਜਿਹੜੇ ਤੁਹਾਡੇ ਸਹੁਰਾ ਤੇ ਸੱਸ ਤੁਹਾਨੂੰ ਕਹਿ ਰਹੇ ਨੇ ਭਾਵ ਕਿ ਇੱਥੇ ਅਯੋਧਿਆ ਦੇ ਵਿੱਚ ਰਹਿਣ ਦੇ ਵਾਸਤੇ ਉਹ ਤੁਹਾਨੂੰ ਕਹਿ ਰਹੇ ਨੇ ਇਸ ਕਰਕੇ ਉਹਨਾਂ ਦੀ ਗੱਲ ਸੀਤਾ ਜੀ ਤੁਹਾਨੂੰ ਮੰਨਣੀ ਚਾਹੀਦੀ ਕਿਨ ਦਿੱਤਾ ਬਨਵਾਸ ਤੈਨੂੰ ਬਚੀਏ ਰੱਖ ਤੂੰ ਮਹਿਲ ਨਿਵਾਸ ਸਹੁਰੇ ਪੇਕਿਆਂ ਆਖਣ ਸਹੁਰਾ ਸੱਸ ਗੁਰ ਨਾਰ ਪੀ ਭਾਵ ਕੇ ਗੁਰੂ ਦੀ ਜਿਹੜੀ ਇਸਤਰੀ ਹੈ ਉਹ ਵੀ ਕਹਿ ਰਹੀ ਹੈ ਤੁਹਾਡੇ ਸਹੁਰਾ ਸਾਹਿਬ ਤੇ ਸੱਸ ਮਾਂ ਵੀ ਤੁਹਾਨੂੰ ਇੱਥੇ ਰਹਿਣ ਦਾ ਹੀ ਉਪਦੇਸ਼ ਦੇ ਰਹੀ ਹੈ ਸਿੱਖ ਸੀਤਲ ਹਿਤ ਮਦਰ ਮ੍ਰਿਦ ਸੁਣ ਸੀਤਾ ਨਾ ਸੁਹਾਨ ਸਰਦ ਚੰਦ ਚੰਦਨ ਲਗਤ ਜਨ ਚੱਕਵੀ ਅਕੋਲਾਨ ਗ੍ਰੰਥਾਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਸ਼ੀਤਲ ਹਿਤਕਾਰੀ ਮਿੱਠੀ ਤੇ ਕੋਮਲ ਸਿੱਖਿਆ ਸੁਣ ਕੇ ਸੀਤਾ ਨੂੰ ਰਤਾ ਵੀ ਉਹ ਸਿੱਖਿਆ ਚੰਗੀ ਨਹੀਂ ਲੱਗੀ। ਇਹਦੇ ਨਾਲ ਉਹ ਇਸ ਤਰ੍ਹਾਂ ਇਹ ਸਿੱਖਿਆ ਸੁਣ ਕੇ ਸੀਤਾ ਇਸ ਪ੍ਰਕਾਰ ਦੇ ਨਾਲ ਵਿਆਕੁਲ ਹੋ ਗਈ ਹੈ ਕਿ ਜਿਵੇਂ ਸਰਦੀ ਦੀ ਰੁੱਤ ਦੇ ਚੰਦਰਮਾ ਨੂੰ ਚਾਂਦਨੀ ਲੱਗਦਿਆਂ ਹੀ ਚੱਕਵੀ ਵਿਆਕੁਲ ਹੋ ਜਾਂਦੀ ਹੈ। ਚੱਕਵੀ ਨਾ ਚੰਦਰਮਾ ਨੂੰ ਦੇਖਣਾ ਚਾਹੁੰਦੀ ਹੈ ਨਾ ਉਹ ਰਾਤ ਨੂੰ ਚਾਹੁੰਦੀ ਹੈ, ਕਿਉਂਕਿ ਚੱਕਵੀ ਦਾ ਆਪਣੇ ਚੱਕਵੇ ਤੋਂ ਵਿਛੋੜਾ ਹੋ ਜਾਂਦਾ ਰਾਤ ਦੇ ਵੇਲੇ। ਇਸ ਕਰਕੇ ਭਾਵੇਂ ਕਿ ਠੰਡੀ ਸਿੱਖਿਆ ਸੀ, ਚੰਗੀ ਸਿੱਖਿਆ ਸੀ, ਪਰ ਇਹ ਰਾਤ ਵਰਗੀ ਜਿਹੜੀ ਸਿੱਖਿਆ ਸੀ ਠੰਡੀ, ਇਹ ਚੱਕਵੀ ਵਰਗੀ ਸੀਤਾ ਨੂੰ ਬਿਲਕੁਲ ਵੀ ਨਾ ਪਾਈ, ਬਿਲਕੁਲ ਵੀ ਚੰਗੀ ਨਾ ਲੱਗੀ। ਕਈ ਭਾਂਤ ਉਪਦੇਸ਼ ਸਿੱਖਿਆ ਸਾਰੀਆਂ, ਭਾਵੇ ਇੱਕ ਨਾ ਗੱਲ ਜਨਕ ਕੁਮਾਰ ਨੂੰ। ਚੱਕਵੀ ਜਿਵੇਂ ਸੁਖਾਵੇ ਨਾ ਚੰਨ ਚਾਨਣੀ, ਤਿਵੇਂ ਸੀਆ ਅਕੁਲਾਵੇ ਮਿੱਠੇ ਵਚਨ ਸੁਣ। ਇਸ ਪ੍ਰਕਾਰ ਦੇ ਨਾਲ ਹੀ ਜਿਹੜੀ ਸਿੱਖਿਆ ਹੈ ਐਸੀ ਉਹ ਚੰਗੀ ਨਹੀਂ ਲੱਗਦੀ ਸੀਤਾ ਨੂੰ। ਸੀ ਅਸਕ ਚ ਬਸ ਉਤਰ ਨਾ ਦੇਈ, ਸੋ ਸੁਣ ਤਮਕ ਉਠੀ ਕਹਿ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸਮਝਾਉਣ ਦੇ ਵਾਸਤੇ ਸੀਤਾ ਨੂੰ ਗੱਲਾਂ ਕੀਤੀਆਂ ਗਈਆਂ, ਪਰ ਸੀਤਾ ਅੱਗੋਂ ਚੁੱਪ ਰਹੀ, ਕੁਝ ਵੀ ਨਾ ਬੋਲੀ। ਇਸ ਤੋਂ ਬਾਅਦ ਐਸੀਆਂ ਗੱਲਾਂ ਨੂੰ ਸੁਣ ਕੇ ਜਿਹੜੀ ਕਹੀ ਸੀ ਉਹ ਬਹੁਤ ਜ਼ਿਆਦਾ ਕ੍ਰੋਧਵਾਨ ਹੋ ਕੇ ਉੱਠ ਪਈ। ਮੋਨੀ ਪਟ ਭੂਸ਼ਣ ਭਾਜਨ ਆਨੀ, ਆਗੇ ਤਰ ਬੋਲੀ ਮ੍ਰਿਦ ਬਾਨੀ। ਮੁਨੀਆਂ ਦੇ ਕੱਪੜੇ, ਮਾਲਾਵਾਂ, ਮੇਖਲਾ ਆਦਿ ਭੂਸ਼ਣ ਅਤੇ ਕਮੰਡਲ ਆਦਿ ਪਾਤਰ ਲੈ ਕੇ ਪਹੁੰਚ ਗਈ ਉਸ ਜਗ੍ਹਾ ਦੇ ਉੱਤੇ ਕਹਿ। ਉਹਨਾਂ ਨੂੰ ਸ੍ਰੀ ਰਾਮ ਚੰਦਰ ਜੀ ਦੇ ਅੱਗੇ ਰੱਖ ਕੇ ਤੇ ਫੇਰ ਬੜੇ ਕੋਮਲ ਸ਼ਬਦਾਂ ਦੇ ਨਾਲ ਕਹਿ ਬੋਲੀ ਹੈ। ਭਾਵ ਕੇ ਮੁਨੀਆਂ ਜਿਹੜੇ ਜੰਗਲ ਦੇ ਵਿੱਚ ਰਿਸ਼ੀ ਮੁਨੀ ਰਹਿੰਦੇ ਨੇ, ਉਹ ਜਿਸ ਤਰ੍ਹਾਂ ਦੇ ਕੱਪੜੇ ਧਾਰਨ ਕਰਦੇ ਨੇ, ਕਮੰਡਲ ਹੱਥਾਂ ਦੇ ਵਿੱਚ ਰੱਖਦੇ ਨੇ, ਇਸ ਤਰ੍ਹਾਂ ਦੀਆਂ ਸਾਰੀਆਂ ਚੀਜ਼ਾਂ ਲਿਆ ਕੇ ਉਸ ਨੇ ਅੱਗੇ ਰੱਖ ਦਿੱਤੀਆਂ ਤੇ ਫਿਰ ਭਗਵਾਨ ਰਾਮ ਜੀ ਨੂੰ ਕਹਿੰਦੀ। ਭੜਕ ਪਈ ਨਿਰਪ ਨਾਰ ਕਪਟਨ ਦਿਲਾਂ ਦੀ, ਮਨ ਵਿੱਚ ਗੁੱਸਾ ਧਾਰ, ਫਿਰ ਤਤਕਾਲ ਹੀ ਲੈ ਆਈ ਨਿਜ ਨਾਲ ਵਸਤਰ ਸਾਧੂਆਂ, ਰਿਸ਼ੀਆਂ ਵਾਂਕਰ ਡੋਰ, ਕਮੰਡਲ ਹੱਥ ਦੇ ਬੋਲੀ ਖੇਖਣ ਹਾਰ ਮੁਖ ਸਵਾਰ ਕੇ। ਇਸ ਤਰ੍ਹਾਂ ਦੀਆਂ ਚੀਜ਼ਾਂ ਅੱਗੇ ਰੱਖ ਕੇ ਤੇ ਫਿਰ ਜਿਹੜੀ ਬੜੀ ਖੇਖਣ ਕਰਨ ਵਾਲੀ ਕਹੀ ਹੈ ਉਹ ਬੋਲੀ। ਨਿਰਪੈ ਭਾਣ ਪ੍ਰਿਆ ਤੁਮ ਰਗ ਬੀਰਾ, ਸੀਲ ਸਨੇ ਨਾ ਛਾੜੈ ਪੀਰਾ। ਕਕਈ ਕਹਿੰਦੀ ਹੈ ਕਿ ਹੇ ਰਘੁਬੀਰ, ਤੁਸੀਂ ਰਾਜਾ ਦਸ਼ਰਥ ਨੂੰ ਪ੍ਰਾਣਾ ਤੋਂ ਵੀ ਜ਼ਿਆਦਾ ਪਿਆਰੇ ਹੋ, ਇਸ ਕਰਕੇ ਉਹ ਕਾਇਰਤਾ ਕਰਕੇ ਸ਼ੀਰ ਤੇ ਸਨੇਹ ਨੂੰ ਨਹੀਂ ਛੱਡਣਗੇ, ਭਾਵ ਕੇ ਤੁਹਾਨੂੰ ਜਾਣ ਦੀ ਆਗਿਆ ਉਹ ਕਦੇ ਵੀ ਆਪਣੇ ਮੁਖ ਤੋਂ ਨਹੀਂ ਦੇਣਗੇ। ਸੁਕ੍ਰਿਤ ਸੁਜਾਸ ਪਰਲੋਕ ਨਸਾਊ, ਤੁਮੈ ਜਾਨ ਬਣ ਕਹਿ ਨਾ ਕਾਊ। ਕਹਿੰਦੀ ਹੈ ਕਿ ਉਹਨਾਂ ਦੇ ਪੁੰਨ ਸੁਜਸ ਅਤੇ ਪ੍ਰਲੋਕ ਭਾਵੇਂ ਨਸ਼ਟ ਹੋ ਜਾਣ, ਪਰ ਉਹ ਤੁਹਾਨੂੰ ਬਣਦੇ ਵਿੱਚ ਜਾਣ ਦੇ ਵਾਸਤੇ ਬਿਲਕੁਲ ਵੀ ਆਗਿਆ ਨਹੀਂ ਦੇਣਗੇ। ਇਸ ਪ੍ਰਕਾਰ ਦੀਆਂ ਗੱਲਾਂ ਕਕਈ ਨੇ ਆਖੀਆਂ। ਕਹਿੰਦੀ ਹੈ ਤੁਸੀਂ ਹੋ ਪ੍ਰਾਣੋ ਪਿਆਰੇ ਅੱਬਾ ਜਾਨ ਨੂੰ, ਜਾਨ ਜਾਨ ਤੋਂ ਪ੍ਰਾਣ ਨਾ ਆਖੇ ਜਾਨ ਹਿਤ, ਪ੍ਰੇਮ ਨੇਮ ਦੇ ਵਿੱਚ ਹੈ ਡੁੱਬਾ ਰੱਜ ਕੇ, ਤਾਂਹੀਓ ਦੁਖੀ ਨਰੇਸ਼ ਫਸਿਆ ਪੀੜ ਵਿੱਚ, ਪੁੰਨ ਕਰਮ ਮਿਟ ਜਾਵੇ ਜਸ ਪ੍ਰਲੋਕ ਵੀ, ਮੂੰਹੋਂ ਨਾ ਆਖੇ ਲੈ ਬਣਵਾਸ ਤੂੰ। ਭਾਵੇਂ ਤੇਰੇ ਪਿਤਾ ਦਾ ਪੁੰਨ ਤੇ ਸਾਰਾ ਕਰਮ ਨਸ਼ਟ ਹੋ ਜਾਵੇ, ਪ੍ਰਲੋਕ ਦਾ ਜਸ ਵੀ ਭਾਵੇਂ ਖਤਮ ਹੋ ਜਾਵੇ, ਪਰ ਆਪਣੇ ਮੂੰਹ ਤੋਂ ਕਦੇ ਵੀ ਹੇ ਰਾਮ ਤੇਰਾ ਪਿਤਾ ਤੈਨੂੰ ਬਣਦੇ ਵਿੱਚ ਜਾਣ ਦੀ ਆਗਿਆ ਨਹੀਂ ਦੇਵੇਗਾ, ਐਸਾ ਹੁਕਮ ਨਹੀਂ ਕਰੇਗਾ। ਮਨ ਤੋਂ ਫਿਕਰ ਚੁਕਾ ਮੁਕਦੀ ਗੱਲ ਇਹ, ਸ਼ੀਗਰ ਤੂੰ ਬਣ ਜਾਂ ਫਿਰ ਤਿਲਕ ਲੈ, ਗੱਲ ਤੇ ਮਿੱਟੀ ਪਾ ਗੱਲ ਵਧਾ ਨਾ, ਜਾਂ ਫਿਰ ਭਾਗ ਜਗਾ ਜਾ ਕੇ ਵਣਾ ਦੇ, ਕੁੱਲ ਨੂੰ ਦੇ ਚਮਕਾ ਪ੍ਰਣ ਨੂੰ ਪਾਲ। ਹੁਣ ਕਹਿੰਦੀ ਹੈ ਕਿ ਗੱਲ ਮੁਕਾ ਦੇ, ਮੁਕਦੀ ਗੱਲ ਇਹ ਹੈ, ਜਾਂ ਤੇ ਹੁਣ ਛੇਤੀ ਤੋਂ ਛੇਤੀ ਤੂੰ ਵਣਾ ਦੇ ਵੱਲ ਪ੍ਰਸਥਾਨ ਕਰ ਜਾ, ਤੇ ਜਾਂ ਫਿਰ ਰਾਜ ਦਾ ਤਿਲਕ ਲੈ ਲੈ। ਇਹ ਗੱਲ ਹੁਣ ਮੁਕਾ ਦੇ। ਜੇਕਰ ਇੱਥੇ ਨਹੀਂ ਰਹਿਣਾ ਚਾਹੁੰਦਾ, ਆਪਣੇ ਪ੍ਰਣ ਦੀ ਪਾਲਣਾ ਕਰਨਾ ਚਾਹੁੰਦਾ ਕਿ ਤੇਰੇ ਪਿਤਾ ਨੇ ਜਿਹੜਾ ਪ੍ਰਣ ਕੀਤਾ, ਜੇਕਰ ਓਹਦੀ ਪਾਲਣਾ ਕਰਨਾ ਚਾਹੁੰਦਾ ਤੇ ਫਿਰ ਹੋਰ ਜਿਆਦਾ ਗੱਲ ਨੂੰ ਨਾ ਵਧਾ ਤੇ ਫਿਰ ਪ੍ਰਣ ਨੂੰ ਪਾਲ ਕੇ ਤੇ ਕੁਲ ਨੂੰ ਚਮਕਾ ਦੇ ਵਣਾਂ ਦੇ ਵਿੱਚ ਜਾ ਕੇ। ਅਸ ਵਿਚਾਰ ਸੋਏ ਕਰੋ ਜੋ ਪਾਵਾ, ਰਾਮ ਜਨਨ ਸਿੱਖ ਸੁਣ ਸੁਖ ਪਾਵਾ। ਕਕਈ ਨੇ ਆਖਿਆ ਹੈ ਕਿ ਇਸ ਤਰ੍ਹਾਂ ਦਾ ਵਿਚਾਰ ਕਰਕੇ ਹੁਣ ਰਾਮ ਜੋ ਤੈਨੂੰ ਚੰਗਾ ਲੱਗਦਾ ਤੂੰ ਉਹ ਕਰ ਸਕਦਾ, ਕਿਉਂਕਿ ਰਾਜੇ ਨੇ ਤੈਨੂੰ ਆਖਣਾ ਨਹੀਂ ਹੈ ਜੰਗਲ ਜਾਣ ਦੇ ਵਾਸਤੇ, ਬਨਵਾਸ ਦੇ ਵਾਸਤੇ। ਇਸ ਕਰਕੇ ਰਾਜ ਤਿਲਕ ਵੀ ਤੇਰੇ ਵਾਸਤੇ ਤਿਆਰ ਹੈ, ਤੂੰ ਰਾਜ ਤਿਲਕ ਵੀ ਲੈ ਸਕਦਾ ਤੇ ਬਨ ਦੇ ਵਿੱਚ ਵਾਸ ਵੀ ਕਰ ਸਕਦਾ, ਜੋ ਹੁਣ ਤੈਨੂੰ ਚੰਗਾ ਲੱਗਦਾ ਤੂੰ ਉਹ ਕਰ। ਕਵੀ ਜੀ ਅੱਗੇ ਲਿਖਦੇ ਨੇ, ਰਾਮ ਜਨਨ ਸਿੱਖ ਸੁਣ ਸੁਖ ਪਾਵਾ। ਪਰ ਉਸ ਵੇਲੇ ਐਸੇ ਜਦੋਂ ਮਾਤਾ ਦੇ ਬਚਨ ਸੁਣੇ ਨੇ ਭਗਵਾਨ ਰਾਮ ਜੀ ਨੇ, ਤੇ ਉਹਨਾਂ ਨੂੰ ਕਵੀ ਜੀ ਲਿਖਦੇ ਨੇ ਕਿ ਬਚਨ ਬਹੁਤ ਜ਼ਿਆਦਾ ਸੁਖੀ ਹੀ ਪ੍ਰਤੀਤ ਹੋਏ। ਪੂਪੈ ਬਚਨ ਬਾਣ ਸਮ ਲਾਗੇ, ਕਰਨ ਪ੍ਰਾਣ ਪਿਆਨ ਅਪਾਗੇ। ਭਾਵੇਂ ਕਿ ਬੜੇ ਸੁਖਦਾਈ ਜਿਹੜੇ ਬਚਨ ਸੀ ਕਕਈ ਦੇ, ਉਹ ਭਗਵਾਨ ਰਾਮ ਜੀ ਨੂੰ ਲੱਗੇ ਨੇ, ਪਰ ਦੂਜੇ ਪਾਸੇ ਰਾਜੇ ਦਸ਼ਰਥ ਨੂੰ ਇਹ ਜਿਹੜੇ ਬਚਨ ਸੀ ਉਹ ਤੀਰਾਂ ਦੇ ਵਾਂਗ ਚੁਭੇ ਨੇ ਉਹਨਾਂ ਦੇ ਹਿਰਦੇ ਦੇ ਵਿੱਚ ਜਾ ਕੇ। ਤੇ ਫਿਰ ਉਹ ਆਪਣੇ ਆਪ ਦੇ ਵਾਸਤੇ ਕਹਿੰਦੇ ਨੇ ਕਿ ਮੈਂ ਬਹੁਤ ਮੰਦ ਭਾਗੀ ਹਾਂ ਕਿ ਮੇਰੇ ਪ੍ਰਾਣ ਵੀ ਅਜੇ ਤੱਕ ਸਰੀਰ ਦੇ ਵਿੱਚੋਂ ਨਿਕਲੇ ਨੇ। ਹਰਖ ਤੇ ਸੋਗ ਮਿਟਾ, ਛੱਡ ਵਿਚਾਰ ਸਭ, ਕੀ ਤੇਰੇ ਚਿੱਤ ਚਾ ਕੁਰਸੀ ਬਹਿਣ ਦਾ, ਕੀ ਨਹੀਂ ਤੁਧ ਵਿਸਾ ਮੁੜ ਕੇ ਰਾਜ ਨੂੰ ਪਵੇਗਾ ਪਾਵੇਗਾ ਫਿਰ ਆ ਵਿੱਚ ਸੰਸਾਰ ਇਹ ਕੁਝ ਆਖ ਸੁਣਾ ਲਾਜ ਨਾ ਆਏ ਉਸ। ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਸੀ ਉਹ ਕਕਈ ਨੇ ਆਖੀਆਂ ਨੇ ਭਗਵਾਨ ਰਾਮ ਨੂੰ। ਵਿਸ਼ ਭਰੀ ਇਹ ਗੱਲ ਸੁਣ ਕੇ ਰਾਮ ਜੀ, ਮਿਸ਼ਰੀ ਵਾਂਗੂ ਕੋਲ ਪਿਆਲਾ ਜ਼ਹਿਰ ਦਾ, ਬਿਨਾ ਬੋਲ ਮਾਂ ਕੋਲ ਬਹਿ ਕੇ ਪੀ ਗਏ। ਕਹਿ ਕਈ ਬੋਲ ਨਿਰੋਲ, ਮੋਹਰਾ ਜਾਨ ਨਿਰਪ, ਤੀਰ ਵਾਂਗ ਸੀ ਚੀਰ, ਕਲੇਜੇ ਪੈ ਗਿਆ, ਕਿਉਂ ਕਰ ਹੋਵੇ ਧੀਰ, ਜੀਵਨ ਪ੍ਰਾਣ ਬਿਨ। ਇਸ ਪ੍ਰਕਾਰ ਦੇ ਨਾਲ ਜ਼ਹਿਰ ਵਰਗੇ ਜਿਹੜੇ ਬੋਲ ਸੀ ਉਹਨਾਂ ਨੂੰ ਸ਼ਰਬਤ ਦੇ ਵਾਂਗ ਘੋਲ ਕੇ ਭਗਵਾਨ ਰਾਮ ਜੀ ਮਿੱਠਾ ਸਮਝ ਕੇ ਪੀ ਗਏ। ਪਰ ਦੂਜੇ ਪਾਸੇ ਕਲੇਜੇ ਦੇ ਵਿੱਚ ਰਾਜੇ ਦੇ ਤਿੱਖੇ ਤੀਰਾਂ ਦੇ ਵਾਂਗ ਇਹ ਬਚਨ ਲੱਗੇ ਨੇ। ਲੋਗ ਬਿਕਲ ਮੁਰਛਤ ਨਰ ਨਾਹੂ, ਕਾਹ ਕਰੈ ਕੁਛ ਸੂਝ ਨਾ ਕਾਹੂ। ਗ੍ਰੰਥਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਰਾਜਾ ਉਸੇ ਵੇਲੇ ਬੇਹੋਸ਼ ਹੋ ਕੇ ਡਿੱਗ ਪਿਆ ਤੇ ਸਾਰੇ ਲੋਕ ਬਹੁਤ ਜ਼ਿਆਦਾ ਵਿਆਕਲ ਹੋ ਗਏ ਨੇ, ਕਿਸੇ ਨੂੰ ਕੁਝ ਸੁਝਦਾ ਨਹੀਂ ਹੈ ਕਿ ਕੋਈ ਕੀ ਕਰੇ। ਰਾਮ ਤੁਰਤ ਮੁਣ ਭੇਸ ਬਨਾਈ, ਚਲੇ ਜਨਕ ਜਨ ਨੈ ਸਿਰ ਨਾਈ। ਉਸ ਵੇਲੇ ਭਗਵਾਨ ਰਾਮ ਚੰਦਰ ਜੀ ਨੇ ਤੁਰੰਤ ਹੀ ਮੁਨੀਆਂ ਦੇ ਭੇਸ ਨੂੰ ਬਣਾ ਕੇ ਤੇ ਮਾਤਾ ਪਿਤਾ ਨੂੰ ਸਿਰ ਨਵਾਇਆ ਤੇ ਫਿਰ ਉਥੋਂ ਚੱਲ ਪਏ। ਸਾਜ ਬਣ ਸਾਜ ਸਮਾਜ ਸਭ, ਬਨਤਾ ਬੰਦ ਸਮੇਤ, ਬੰਦ ਬਿਪਰ ਗੁਰ ਚਰਨ ਪ੍ਰਭ, ਚਲੇ ਕਰ ਸਭੈ ਅਚੇਤ। ਬਣ ਦੇ ਸਾਰੇ ਸਾਜ ਸਮਾਨ ਨਾਲ ਲੈ ਕੇ ਤੇ ਸ੍ਰੀ ਰਾਮ ਚੰਦਰ ਜੀ ਨੇ ਆਪਣੀ ਪਤਨੀ ਤੇ ਭਰਾ ਨੂੰ ਵੀ ਆਪਣੇ ਨਾਲ ਲਿਆ ਹੈ, ਸਮੇਤ ਬ੍ਰਾਹਮਣਾ ਅਤੇ ਗੁਰੂ ਦੇ ਚਰਨਾਂ ਨੂੰ ਫਿਰ ਵੰਦਨਾ ਕੀਤੀ ਹੈ ਤੇ ਫਿਰ ਸਭ ਨੂੰ ਅਚੇਤ ਕਰਕੇ ਭਗਵਾਨ ਰਾਮ ਜੀ ਉਥੋਂ ਤੁਰ ਪਏ। ਹੇ ਰਬ ਨਿਕਲਣ ਪ੍ਰਾਣ, ਦਸ਼ਰਥ ਆਖਦਾ ਬੋਲ ਨਾ ਮੰਦੇ ਬੋਲ, ਕਹਿੰਦੀ ਪ੍ਰਾਣ ਪਤ, ਬਾਰੰ ਬਾਰ ਬੇਹੋਸ਼ ਮੰਦਾ ਹਾਲ ਕਰ, ਮੱਥੇ ਤੇ ਹੱਥ ਮਾਰ ਕੇ ਵਿਆਕਲ ਚਿੱਤ ਹੋ, ਕਹਿੰਦਾ ਕੁਝ ਨਾ ਸੁਝੇ ਕਰਮਾਂ ਵਾਲਿਆ। ਆਖਿਆ ਰਾਜੇ ਦਸ਼ਰਥ ਨੇ ਕਿ ਮੈਨੂੰ ਸੁਝਦਾ ਨਹੀਂ ਹੈ। ਇਸ ਤੋਂ ਬਾਅਦ ਉਹ ਬੇਹੋਸ਼ ਹੋ ਗਏ। ਰਾਮ ਤੂਹੈ ਲੈ ਪ੍ਰਾਣ, ਰਾਜਾ ਬੋਲਦਾ ਮੈਂ ਮਦ ਭਾਗ ਅਜਾਨ, ਮੱਥੇ ਲੇਖ ਤੱਕ ਕੀ ਲੈਣਾ ਅਹਿਸਾਨ ਜਗ ਤੇ ਜਿਉਣ ਦਾ ਹੁਣ ਤਾਂ ਕੱਢ ਲੈ ਜਾਣ ਅਮਾਨਤ ਆਪਣੇ ਲੱਗੇ ਛਾਤੀ ਬਾਣ ਇਸ ਮਤ ਹੀਣ ਦੇ ਇਸ ਮਤ ਹੀਣੇ ਕਿ ਕਈ ਦੇ ਜਿਹੜੇ ਬੋਲ ਨੇ ਉਹ ਮੈਨੂੰ ਬਹੁਤ ਜਿਆਦਾ ਤਿੱਖੇ ਤੀਰਾਂ ਦੇ ਵਾਂਗ ਲੱਗੇ ਨੇ। ਮੱਛੀ ਵਾਂਗ ਚੁਫੇਰੇ ਧਾਣਾ ਭੁੱਜੀਆਂ ਲਿਆ ਸ਼ੇਰ ਫਸਾ ਹਰਨੀ ਜਾਲ ਲਾ ਅੱਖਾਂ ਵਿਚ ਹਨੇਰ ਪਰਲੋ ਆ ਗਈ ਧੁੰਦ ਸੀ ਤੇਰੇ ਮੇਰੇ ਮੱਸਿਆ ਵਾਂਕਰਾਂ ਸਭ ਦੇ ਪਾਗ ਮੰਦੇਰੇ ਬਿਜਲੀ ਕਹਿਰ ਦੀ ਕੜਕੀ ਅਵਦ ਬਨੇਰੇ ਤਿੜਕੇ ਮਹਿਲ ਸਭ। ਇਸ ਤਰ੍ਹਾਂ ਮਾਨੋ ਕੇ ਜਿਵੇਂ ਬਿਜਲੀ ਕੜਕ ਕੇ ਤੇ ਅਵਧ ਦੇ ਬਨੇਰੇ ਨੂੰ ਢਾ ਦਿੱਤਾ ਹੋਵੇ ਇਸ ਪ੍ਰਕਾਰ ਦੀ ਹਾਲਤ ਹੋ ਗਈ। ਵੇਸ ਮੁਨੀਸ਼ਰ ਧਾਰ ਰਗਬਰ ਨਾਥ ਨੇ ਸੀਤਾ ਤਜੇ ਸ਼ਿੰਗਾਰ ਲਛਮਣ ਵੀਰ ਵੀ ਹੋਇਆ ਤੁਰਤ ਤਿਆਰ ਲੱਕ ਬਨ ਸੂਰਮਾ ਸੁੱਟੇ ਮੋਤੀ ਹਾਰ ਗਲੋਂ ਉਤਾਰ ਸਭ ਧੋਤੀ ਮਾਲਾ ਨਾਲ ਕਮੰਡਲ ਆਪਣੇ ਇਹ ਪੂੰਜੀ ਪ੍ਰਣ ਪਾਲ ਲੈ ਕੇ ਝੱਟ ਹੀ ਨਿਕਲੇ ਸ਼ਹਿਰੋਂ ਬਾਹਰ ਵਿਚ ਰਜ਼ਾ ਦੇ ਬਣਤਾ ਬੰਦ ਸਮੇਤ ਸਾਧੂ ਭੇਖ ਵਿਚ ਮੱਥਾ ਟੇਕਣ ਹੇਤ ਸੀਸ ਨਿਵਾਮ ਦੇ ਭਾਵ ਕਿ ਉਸ ਵੇਲੇ ਮੱਥਾ ਟੇਕੇ ਤੇ ਭਗਵਾਨ ਰਾਮ ਜੀ ਉਥੋਂ ਰਵਾਨਾ ਹੋ ਗਏ। ਨਿਕਸ ਬਸ਼ਿਸ਼ਟ ਦਵਾਰ ਪੈ ਠਾੜੇ ਦੇਖੇ ਲੋਗ ਬੇਰਾ ਦੁਖ ਦਾੜੇ। ਰਾਜ ਮਹਿਲ ਤੋਂ ਬਾਹਰ ਨਿਕਲ ਕੇ ਰਾਮ ਚੰਦਰ ਜੀ ਗੁਰੂ ਵਸ਼ਿਸ਼ ਦੇ ਦਰਵਾਜੇ ਦੇ ਅੱਗੇ ਜਾ ਕੇ ਖਲੋ ਗਏ। ਉਥੋਂ ਵੇਖਿਆ ਉਹਨਾਂ ਨੇ ਉਥੇ ਵੇਖਿਆ ਕਿ ਬਹੁਤ ਸਾਰੇ ਲੋਕਾਂ ਦੀ ਜਿਹੜੀ ਭੀੜ ਹੈ ਪਹਿਲਾਂ ਹੀ ਉਥੇ ਜਮਾ ਸੀ। ਕਹਿ ਪ੍ਰਿਆ ਬਚਨ ਸਕਲ ਸਮਝਾਏ ਬਿਪਰ ਬ੍ਰਿੰਦ ਰਗਬੀਰ ਬੁਲਾਏ। ਉਸ ਵੇਲੇ ਭਗਵਾਨ ਰਾਮ ਜੀ ਨੇ ਬੜੇ ਪਿਆਰੇ ਬਚਨ ਕਹਿ ਕੇ ਸਾਰਿਆਂ ਨੂੰ ਸਮਝਾਇਆ। ਇਸ ਤੋਂ ਬਾਅਦ ਫਿਰ ਭਗਵਾਨ ਰਾਮ ਜੀ ਨੇ ਬ੍ਰਾਹਮਣਾਂ ਦੇ ਬਹੁਤ ਵੱਡੇ ਸਮੂਹ ਨੂੰ ਆਪਣੇ ਕੋਲ ਬੁਲਾ ਲਿਆ। ਵੇਖਣ ਸਾਰੇ ਲੋਕ ਚੇਤ ਅਚੇਤ ਹੋ ਊਚ ਨੀਚ ਵਿਚ ਸ਼ੋਕ ਸਨਾਟਾ ਛਾ ਗਿਆ। ਆਏ ਗੁਰੂ ਦਵਾਰ ਬਾਹਰ ਵਸ਼ਿਸ਼ਟ ਦੇ ਲੱਗੀ ਸੀ ਪਰਮਾਰ ਸੋਗ ਵਿਜੋਗ ਦੀ ਭਾਂਤ ਭਾਂਤ ਸਮਝਾਵ ਦੇ ਉਪਦੇਸ਼ ਨੂੰ ਫੇਰ ਬੁਲਾਂਦੇ ਪਾਸ ਮੰਡਲ ਬ੍ਰਾਹਮਣਾ। ਸਾਰਿਆਂ ਨੂੰ ਪਹਿਲਾਂ ਸਮਝਾਇਆ ਤੇ ਫਿਰ ਇਕ ਵੱਡੀ ਜਿਹੜੀ ਬ੍ਰਾਹਮਣਾ ਦੀ ਮੰਡਲੀ ਸੀ ਓਹਨੂੰ ਭਗਵਾਨ ਨੇ ਆਪਣੇ ਕੋਲ ਬੁਲਾ ਲਿਆ। ਗੁਰ ਸਨ ਕਹਿ ਬਰਸ਼ਾਸਨ ਦੀਨੇ ਆਦਰ ਦਾਨ ਬਿਨੈ ਬਸ ਕਿਨੇ। ਇਸ ਤੋਂ ਬਾਅਦ ਗੁਰੂ ਵਸ਼ਿਸ਼ਟ ਨੂੰ ਕਹਿ ਕੇ ਉਹਨਾਂ ਸਾਰਿਆਂ ਨੂੰ ਵਰੇ ਭਰ ਦਾ ਜਿਹੜਾ ਭੋਜਨ ਸੀ ਉਹ ਦਿਵਾਇਆ ਤੇ ਫਿਰ ਆਦਰ ਦਾਨ ਤੇ ਨਿਰਮਤ ਆਦਰ ਮਾਣ ਤੇ ਨਿਰਮਾਣਤਾ ਦੇ ਨਾਲ ਉਹਨਾਂ ਨੂੰ ਆਪਣੇ ਸਾਰਿਆਂ ਨੂੰ ਵਸ ਦੇ ਵਿਚ ਕਰ ਲਿਆ। ਜਾਚਕ ਦਾਨ ਮਾਨ ਸੰਤੋਸ਼ੇ ਮੀਤ ਪੁਨੀਤ ਪ੍ਰੇਮ ਪਰ ਤੋਸ਼ੇ। ਜਾਚਕਾਂ ਨੂੰ ਦਾਨ ਤੇ ਮਾਨ ਦੇ ਨਾਲ ਪੂਰੇ ਪ੍ਰਕਾਰ ਦੇ ਨਾਲ ਸੰਤੁਸ਼ਟ ਕੀਤਾ। ਮੰਤਰੀਆਂ ਨੂੰ ਪਵਿੱਤਰ ਪ੍ਰੇਮ ਦੇ ਨਾਲ ਉਹਨਾਂ ਨੇ ਭਾਵ ਕੇ ਰਾਮ ਜੀ ਨੇ ਪ੍ਰਸੰਨ ਕਰ ਲਿਆ। ਦਾਸੀ ਦਾਸ ਬੁਲਾਏ ਬਹੋਰੀ ਗੁਰੇ ਸੌਂਪ ਬੋਲੇ ਕਰ ਜੋਰੀ। ਇਸ ਤੋਂ ਬਾਅਦ ਭਗਵਾਨ ਰਾਮ ਜੀ ਨੇ ਦਾਸਾਂ ਤੇ ਦਾਸੀਆਂ ਨੂੰ ਬੁਲਾਇਆ ਹੈ ਉਹਨਾਂ ਦੀ ਸੌਂਪਣਾ ਗੁਰੂ ਵਸ਼ਿਸ਼ ਜੀ ਨੂੰ ਕੀਤੀ ਹੈ ਤੇ ਹੱਥ ਜੋੜ ਕੇ ਫਿਰ ਗੁਰੂ ਵਸ਼ਿਸ਼ ਦੇ ਚਰਨਾਂ ਦੇ ਵਿਚ ਭਗਵਾਨ ਨੇ ਬੇਨਤੀ ਕੀਤੀ। ਸਭ ਕੈ ਸਾਰ ਸਵਾਰ ਗੁਸਾਈ ਕਰਬ ਜਨਕ ਜਨਨੀ ਕੀ ਨਾਈ। ਹੱਥ ਜੋੜ ਕੇ ਕਹਿੰਦੇ ਨੇ ਭਗਵਾਨ ਰਾਮ ਜੀ ਆਪਣੇ ਗੁਰੂ ਵਸ਼ਿਸ਼ਟ ਨੂੰ ਹੇ ਗੁਸਾਈ ਇਹਨਾਂ ਦੀ ਸਾਰ ਸੰਭਾਲ ਮਾਤਾ ਤੇ ਪਿਤਾ ਵਾਂਗ ਤੁਸੀਂ ਹਮੇਸ਼ਾ ਕਰਦੇ ਰਹਿਣਾ। ਕਿਤੇ ਦੇਵ ਸਮਝਾਏ ਰਾਗਵ ਕੁਲ ਦੇ ਨਿਸ਼ਚੇ ਦਾਨ ਦੇਵਾਏ ਰਜ ਰਜ ਸਾਰਿਆਂ ਵਾਰ ਵਾਰ ਤ੍ਰਿਪਤਾਏ ਬ੍ਰਾਹਮਣ ਦੇਵਤੇ ਕਹਿੰਦੇ ਰਗਬਰ ਰਾਏ ਗੁਰੂ ਵਿਸ਼ਿਸ਼ ਸੁਣ ਬਿਰਹਾ ਨਾ ਜਲ ਜਾਏ ਸਭ ਪਰਿਵਾਰ ਏ ਤੈਨੂੰ ਸੌਂਪ ਜਣਾਏ ਕਰੀ ਸਵਾਲ ਤੂੰ ਬਿਰਹਾ ਦੇ ਵਿਚ ਵਿਛੋੜੇ ਦੇ ਵਿਚ ਇਹ ਸਾਰੇ ਦੇ ਸਾਰੇ ਸੜ ਨਾ ਜਾਣ। ਇਸ ਕਰਕੇ ਭਗਵਾਨ ਜੀ ਕਹਿੰਦੇ ਨੇ ਕਿ ਹੇ ਗੁਰੂ ਵਸ਼ਿਸ਼ਟ ਜੀ, ਮੈਂ ਤੁਹਾਨੂੰ ਸੌਂਪ ਕੇ ਇਹ ਸਾਰਾ ਕੁਝ ਜਾ ਰਿਹਾ। ਇਸ ਪ੍ਰਕਾਰ ਦੇ ਭਗਵਾਨ ਰਾਮ ਜੀ ਨੇ ਬੇਨਤੀ ਕੀਤੀ। ਬਾਰੇ ਬਾਰ ਜੋਰ ਜੁਗ ਪਾਣੀ, ਕਹਤ ਰਾਮ ਸਭ ਸਨ ਮ੍ਰਿਦ ਬਾਣੀ। ਸ੍ਰੀ ਰਾਮ ਚੰਦਰ ਜੀ ਨੇ ਬਾਰੰਬਾਰ ਦੋਵੇਂ ਹੱਥ ਜੋੜ ਕੇ ਕੋਮਲ ਸ਼ਬਦਾਂ ਦੇ ਵਿਚ ਸਾਰਿਆਂ ਨੂੰ ਆਖਿਆ, ਸੋਏ ਸਭ ਭਾਂਤ ਮੋਰ ਹਿਤਕਾਰੀ, ਜਿਹ ਤੇ ਰਹਿ ਪੁਆਲ ਸੁਖਾਰੀ। ਉਸ ਵੇਲੇ ਭਗਵਾਨ ਜੀ ਨੇ ਸਾਰਿਆਂ ਨੂੰ ਸੁਣਾ ਕੇ ਆਖਿਆ ਕਿ ਮੇਰਾ ਸਭ ਤਰ੍ਹਾਂ ਦੇ ਨਾਲ ਹਿਤਕਾਰੀ ਉਹ ਹੋਵੇਗਾ ਜਿਹਦੇ ਦੁਆਰਾ ਮਹਾਰਾਜ ਦਸ਼ਰਥ ਹਮੇਸ਼ਾ ਸਦੀਵੀ ਤੌਰ ਦੇ ਉੱਤੇ ਸੁਖੀ ਹੋਣਗੇ। ਇਸ ਤਰ੍ਹਾਂ ਦਾ ਐਲਾਨ ਭਗਵਾਨ ਰਾਮ ਜੀ ਨੇ ਕੀਤਾ। ਫਿਰ ਬੋਲੇ ਰਘੁਨਾਥ ਦੋ ਹੱਥ ਜੋੜ ਕੇ, ਓਹੀਓ ਮੇਰਾ ਮਿੱਤ ਹੈ ਹਿਤਕਾਰ, ਉਹ ਕਰੇ ਜੋ ਸੁਕ੍ਰਿਤਕਾਰ ਬਾਪੂ ਵਾਸਤੇ, ਓਹੀਓ ਮੇਰਾ ਸਾਥ ਤੇ ਸਾਥੀ ਸਾਥੀ ਹੋ। ਭਾਵ ਕਿ ਉਹ ਮੇਰਾ ਸਾਥੀ ਹੈ, ਉਹ ਮੇਰਾ ਮਿੱਤਰ ਹੈ, ਉਹ ਮੇਰਾ ਹੇਤੂ ਹੈ ਜਿਹੜਾ ਕਿ ਮੇਰੇ ਪਿਤਾ ਨੂੰ ਹਰ ਇੱਕ ਪ੍ਰਕਾਰ ਦੇ ਨਾਲ ਖੁਸ਼ ਤੇ ਸੁਖੀ ਰੱਖੇਗਾ। ਮਾਤ ਸਕਲ ਮੋਰੇ ਬਿਰਹ ਜਿਹੇ, ਨਾ ਹੋਏ ਦੁੱਖ ਦੀਨ, ਸੋਏ ਉਪਾ ਤੁਮ ਕਰਿਓ ਸਭ ਪੁਰ ਜਨ ਪਰਮ ਪ੍ਰਵੀਨ। ਇਸ ਤੋਂ ਇਲਾਵਾ ਭਗਵਾਨ ਰਾਮ ਜੀ ਨੇ ਆਖਿਆ ਕਿ ਹੇ ਪਰਮ ਚਤਰ ਨਗਰ ਵਾਸੀਓ, ਤੁਸੀਂ ਸਾਰੇ ਲੋਕ ਉਹ ਉਪਾ ਕਰੋ ਜਿਹਦੇ ਨਾਲ ਮੇਰੀਆਂ ਸਾਰੀਆਂ ਜਿਹੜੀਆਂ ਮਾਤਾਵਾਂ ਨੇ ਉਹ ਬਿਰਹਾ ਦੇ ਦੁੱਖ ਦੇ ਵਿਚ ਦੁਖੀ ਨਾ ਹੋਣ। ਸੋਚੋ ਕੁਝ ਉਪਾ, ਐ ਨਰ ਨਾਰੀਓ, ਲੱਗੇ ਨਾ ਬਿਰਹਾ ਦਾਵ ਮਾਵਾਂ ਮੇਰੀਆਂ। ਮੇਰੀਆਂ ਮਾਵਾਂ ਨੂੰ ਬਿਰਹਾ ਦਾ ਦੁੱਖ ਨਾ ਲੱਗੇ, ਐਸਾ ਤੁਸੀਂ ਉਪਾ ਹਮੇਸ਼ਾ ਕਰਨਾ ਹੈ। ਇਹ ਬਿਦ ਰਾਮ ਸਭੈ ਸਮਝਾਵਾ, ਗੁਰ ਪਦ ਪਦਮ ਹਰਸ਼ ਸਿਰ ਨਾਵਾ। ਇਸ ਪ੍ਰਕਾਰ ਦੇ ਨਾਲ ਭਗਵਾਨ ਰਾਮ ਜੀ ਨੇ ਸਾਰਿਆਂ ਨੂੰ ਸਮਝਾਇਆ ਤੇ ਫਿਰ ਪ੍ਰਸੰਨਤਾ ਪੂਰਵਕ ਗੁਰੂ ਦੇ ਚਰਨਾਂ ਕਮਲਾਂ ਦੇ ਵਿਚ ਆਪਣੇ ਸਿਰ ਨੂੰ ਨਿਵਾਇਆ। ਗਣਪਤ ਗੌਰ ਗਰੀਸ ਮਨਾਈ, ਚੱਲੇ ਅਸੀਸ ਪਾਏ ਰਘੂਰਾਈ। ਇਸ ਤੋਂ ਬਾਅਦ ਗਣੇਸ਼ ਜੀ, ਪਾਰਵਤੀ ਜੀ ਅਤੇ ਸ਼ਿਵ ਜੀ ਨੂੰ ਮਨਾ ਕੇ ਉਹਨਾਂ ਦੀ ਪੂਜਾ ਕਰਕੇ ਤੇ ਫਿਰ ਉਹਨਾਂ ਤੋਂ ਅਸੀਸਾਂ ਦੀ ਪ੍ਰਾਪਤੀ ਕਰਕੇ ਰਘੂਨਾਥ ਜੀ ਪਾਵ ਕੇ ਭਗਵਾਨ ਰਾਮ ਜੀ ਬਣਦੇ ਵਾਸਤੇ ਅੱਗੇ ਚੱਲ ਪਏ। ਕਈ ਭਾਂਤ ਸਮਝਾਇਆ ਦੇ ਮਤ ਉਣ, ਫਿਰ ਉਸ ਸੀਸ ਨਿਵਾਇਆ ਗੌਰੀ ਨਾਥ, ਫਿਰ ਉਸ ਸੀਸ ਨਿਵਾਇਆ ਗੁਰੂ ਵਸ਼ਿਸ਼ਟ ਨੂੰ, ਫਿਰ ਅਰਾਧੇ ਗਣਪਤ ਗੌਰੀ ਨਾਥ ਉਹ ਪਾਰਵਤੀ ਚਿਤ ਆਈ, ਫਿਰ ਰਘਬੀਰ ਦੇ ਚੱਲੇ ਅਸੀਸਾਂ ਪਾ ਜੰਗਲ ਵਸ ਹਿਤ। ਪਾਵ ਕੇ ਜੰਗਲ ਦੇ ਵਿਚ ਵਾਸਾ ਕਰਨ ਦੇ ਵਾਸਤੇ ਫਿਰ ਭਗਵਾਨ ਰਾਮ ਜੀ ਚੱਲ ਪਏ। ਰਾਮ ਚਲਤ ਅਤ ਭਇਓ ਬਿਸ਼ਾਦੂ, ਸੁਣ ਨਾ ਜਾਏ ਪੁਰ ਆਰਤ ਨਾਦੂ। ਉਸ ਵੇਲੇ ਜਦੋਂ ਭਗਵਾਨ ਰਾਮ ਚੰਦਰ ਜੀ ਚੱਲੇ ਤੇ ਸਾਰਿਆਂ ਦੇ ਹਿਰਦੇ ਦੇ ਵਿਚ ਬਹੁਤ ਵੱਡਾ ਦੁੱਖ ਛਾ ਗਿਆ। ਨਗਰ ਵਾਸੀਆਂ ਦੀ ਹਾਹਾਕਾਰ ਐਸੀ ਹੋ ਰਹੀ ਸੀ ਕਿ ਜਿਹਨੂੰ ਸੁਣਨਾ ਵੀ ਬਹੁਤ ਜ਼ਿਆਦਾ ਦੁੱਖ ਦੇ ਵਿਚ ਵਿਆਕਲ ਹੋਣਾ ਸੀ। ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਸਤਿ ਸ੍ਰੀ ਅਕਾਲ।